ਹਾਜ਼ਰੀਨ, ਅੱਜ ਅਸੀਂ ਆਸਟ੍ਰੇਲੀਆ ਦੇ ਉੱਘੇ ਕਿਸਾਨ ਅਮਨਦੀਪ ਸਿੰਘ ਸਿੱਧੂ ਹੁਣਾਂ ਨਾਲ ਗੱਲਬਾਤੀ ਸਾਂਝ ਬਣਾਵਾਂਗੇ ਅਤੇ ਜਾਣਾਂਗੇ ਕਿ ਆਸਟ੍ਰੇਲੀਆ ਵਿੱਚ ਖੇਤੀਬਾੜੀ ਨੂੰ ਕਿਸ ਕਿਸਮ ਦੀਆਂ ਮੁਸ਼ਕਲਾਂ ਦਰਪੇਸ਼ ਆਉਂਦੀਆਂ ਨੇ, ਇਹਦੀਆਂ ਲਾਭ ਹਾਨੀਆਂ, ਅਤੇ ਤੁਹਾਨੂੰ ਦੱਸਾਂਗੇ ਕਿ ਖੇਤੀਬਾੜੀ ਬਾਰੇ ਦਾ ਸੌਦਾ ਹੈ ਜਾਂ ਨਹੀਂ। ਅਮਨ ਜੀ, SBS ਪੰਜਾਬੀ ਰੇਡੀਓ 'ਤੇ ਤੁਹਾਡਾ ਸਵਾਗਤ ਹੈ ਜੀ।
ਸਤਿ ਸ਼੍ਰੀ ਅਕਾਲ ਪ੍ਰੀਤਿੰਦਰ, ਔਰ ਸਾਰੇ SBS ਦੇ ਲਿਸਨਰਸ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਇਹੀ ਦੱਸੋ ਕਿ ਆਸਟ੍ਰੇਲੀਆ ਦੇ ਤੁਸੀਂ ਕਿਸ ਹਿੱਸੇ 'ਚ ਖੇਤੀਬਾੜੀ ਕਰ ਰਹੇ ਹੋ ਅਤੇ ਤੁਹਾਡੇ ਖੇਤਾਂ 'ਚ ਕਿਹੜੀ ਫਸਲ ਉਗਾਈ ਜਾਂਦੀ ਹੈ?
ਹਾਂਜੀ ਪ੍ਰੀਤਿੰਦਰ, ਅਸੀਂ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਸੂਬੇ ਦੇ ਕੌਫ ਹਾਰਬਰ, ਜਿਸ ਨੂੰ ਬੁਲਬੁਲਗੇ ਦੇ ਨਾਂ ਨਾਲ ਵੀ ਮਸ਼ਹੂਰ ਹੈ,
ਹਾਂਜੀ,
ਇਸ ਇਲਾਕੇ ਦੇ ਵਿੱਚ ਖੇਤੀ ਕਰਦੇ ਹਾਂ। ਔਰ ਸਾਡੀ ਖੇਤੀਬਾੜੀ ਦੇ ਵਿੱਚ ਇਸ ਵੇਲੇ ਜਿਹੜੀ ਫਸਲਾਂ ਅਸੀਂ ਉਗਾਉਂਦੇ ਹਾਂ ਉਸ ਦੇ ਵਿੱਚ ਬਲੂਬੈਰੀ ਔਰ ਗ੍ਰੀਨ ਹਾਊਸ ਖੇਤੀ, ਜਿਸ ਨੂੰ ਹੌਟ ਹਾਊਸ ਵੀ ਕਹਿ ਦਿੰਦੇ ਆ, ਉਹਨਾਂ ਦੇ ਵਿੱਚ ਟਮਾਟਰ ਅਤੇ ਕਿਊਕੰਬਰ ਅਸੀਂ ਕਾਸ਼ਤ ਕਰ ਰਹੇ ਹਾਂ ਇਸ ਸਮੇਂ ਦੇ ਵਿੱਚ।
ਜੀ ਸਿੱਧੂ ਸਾਹਿਬ, ਅਤੇ ਫਿਰ ਇਹ ਖੇਤੀਬਾੜੀ ਦਾ ਸ਼ੌਕ ਤੁਹਾਨੂੰ ਪੰਜਾਬ ਤੋਂ ਹੀ ਸੀ ਜਾਂ ਇੱਥੇ ਆ ਕੇ ਆਢਾ ਲਾਇਆ? ਕਿਉਂਕਿ ਪੰਜਾਬ 'ਚ ਕਹਿੰਦੇ ਹੁੰਦੇ ਆ ਨਾ, ਜੱਟ ਦਾ ਪੁੱਤ ਖੇਤੀ ਨਹੀਂ ਕਰੂ ਤਾਂ ਹੋਰ ਕੀ ਕਰੂ, ਸੋ ਇਹ ਪਿਤਾ ਪੁਰਖ ਹੀ ਸੀ?
ਹਾਂਜੀ, ਬਸ ਇੱਦਾਂ ਹੀ ਸਮਝੋ ਕਿ ਜੱਦੀ ਪੁਸ਼ਤੀ ਖੇਤੀਬਾੜੀ ਕਰਦੇ ਆ ਰਹੇ ਹਾਂ, ਪਰ ਇੰਗਲਿਸ਼ ਸਕੂਲਾਂ ਦੇ ਵਿੱਚ ਪੜ੍ਹਾਈ ਲਿਖਾਈ ਹੋਈ ਸੀ। ਮੇਰੇ ਦਾਦੀ ਜੀ ਨੂੰ ਬੜਾ ਸ਼ੌਂਕ ਸੀ ਕਿ ਪੁੱਤ ਪੜ੍ਹ ਜਿੰਨਾ ਮਰਜ਼ੀ ਲੈ ਪਰ ਖੇਤੀ ਕਰਨੀ ਹੈ, ਤੇ ਖੈਰ ਉਹਨਾਂ ਦੇ ਜਿਹੜੇ ਬੋਲ ਸਾਨੂੰ ਪੂਰੇ ਹੋ ਗਏ, ਕੁਦਰਤੀ ਰੂਪ ਜਿਵੇਂ ਹੋ ਗਏ, ਕਿਉਂਕਿ ਆਸਟ੍ਰੇਲੀਆ ਆ ਕੇ ਕਦੇ ਸੋਚਿਆ ਨਹੀਂ ਸੀ ਕਿ ਅਸੀਂ ਖੇਤੀ ਕਰਾਂਗੇ, ਕਿਉਂਕਿ ਮੇਰੇ ਫਾਦਰ ਸਾਹਿਬ ਟੀਚਰ ਰਹੇ ਨੇ ਇੰਡੀਆ ਦੇ ਵਿੱਚ, ਖੇਤੀ ਵੀ ਕਰਦੇ ਸੀ ਨਾਲ ਨਾਲ, ਪਰ ਇੱਥੇ ਆ ਕੇ ਸਿਡਨੀ ਦੇ ਵਿੱਚ 10 ਸਾਲ ਉਹਨਾਂ ਨੇ ਸਰਵਿਸ ਕੀਤੀ, ਪਰ ਉਹਨਾਂ ਦਾ ਵੀ ਰੁਝਾਨ ਖੇਤੀ ਵੱਲ ਵੀ ਸੀ। ਸਾਡੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਖੇਤ ਵਗੈਰਾ ਦੇਖ ਚੁੱਕੇ ਸੀ, ਕਿਉਂਕਿ ਬੁਲਬੁਲਗੇ ਇਲਾਕੇ ਦੇ ਵਿੱਚ ਪੰਜਾਬੀ ਬਹੁਤ ਰਹਿੰਦੇ ਨੇ, ਦੁਆਬੇ ਏਰੀਏ ਦੇ ਨੇ, ਸਾਡੇ ਏਰੀਏ ਦੇ ਨੇ ਸੀ, ਸੋ ਇਸ ਕਰਕੇ ਆਣੀ ਜਾਣੀ ਸੀ ਸਾਡੀ ਬੁਲਬੁਲਗੇ ਦੀ ਸਾਡੇ ਆਣੀ ਜਾਣੀ ਸੀ ਸਿਡਨੀ ਦੇ ਵਿੱਚ, ਸੋ ਉਹ ਖਿੱਚ ਲੈ ਆਈ ਇੱਥੇ ਨੂੰ ਲਾਈਫ ਸਟਾਈਲ, ਅਤੇ ਫਿਰ ਅਸੀਂ ਆ ਕੇ ਖੇਤੀ ਵੱਲ ਨੂੰ ਹੀ, ਅਸੀਂ ਪਹਿਲਾਂ ਬਨਾਨੇ ਦਾ ਫਾਰਮ, ਜਿਵੇਂ ਕਿ ਕੇਲਿਆਂ ਦਾ ਫਾਰਮ ਖਰੀਦਿਆ ਸੀ
ਇੱਥੇ ਬੁਲਬੁਲਗੇ ਜੀ,
ਬੁਲਬੁਲਗੇ ਹਾਂਜੀ, ਇਹ ਕੇਲਾ ਪ੍ਰਧਾਨ ਏਰੀਆ ਸੀਗਾ, ਸਾਰੇ ਕੇਲੇ ਦੀ ਖੇਤੀ ਕਰਦੇ ਸੀ, ਪਰ ਪਿਛਲੇ 10 ਸਾਲਾਂ ਤੋਂ ਖੇਤੀ ਕਾਫੀ ਡਾਊਨ ਚਲੇ ਗਈ, ਤੇ ਬਹੁਤ ਸਾਰੇ ਕਿਸਾਨਾਂ ਨੇ ਇੱਥੇ ਬਲੂਬੈਰੀ ਵੱਲ ਨੂੰ ਆਪਣਾ ਰੁੱਖ ਬਦਲਿਆ, ਤੇ ਹੁਣ ਗ੍ਰੀਨ ਹਾਊਸ, ਟਮਾਟਰ, ਹਾਰਟੀਕਲਚਰ ਤੇ ਹੋਰ ਸਬਜ਼ੀਆਂ ਦਾ ਕਾਫੀ ਵੱਡੇ ਪੱਧਰ ਤੇ ਕੰਮ ਇਸ ਇਲਾਕੇ 'ਚ ਚੱਲ ਰਿਹਾ ਜੀ।
ਜੀ ਸਿੱਧੂ ਸਾਹਿਬ, ਉਹ ਪੰਜਾਬ 'ਚ ਤਾਂ ਕਿਉਂਕਿ ਹੈ ਨਾ ਜੱਟ ਦੀ ਜੂਨ ਬਹੁਤ ਬੁਰੀ ਹੈ, ਕਹਿੰਦੇ ਹੁੰਦੇ ਹਨ ਜੇ ਜੱਟ ਖੇਤੀ ਨਾ ਕਰਦੇ ਤਾਂ ਬੰਦਿਆਂ ਨੇ ਖੇਤੀ ਕਰਿਆ ਕਰਨੀ ਸੀ, ਮਿੱਟੀ ਨਾ ਮਿੱਟੀ ਹੁੰਦਾ ਅੰਨਦਾਤਾ। ਇੱਥੇ ਓਵਰਆਲ ਪਿਕਚਰ ਕਿਹੋ ਜਿਹੀ ਆ, ਮਤਲਬ ਜੇ ਤੁਸੀਂ ਜਦੋਂ ਸੋਸਾਇਟੀ 'ਚ ਲੋਕਾਂ 'ਚ ਵਿਚਰਦੇ ਹੋ, ਫਕਰ ਨਾ ਮਾਣ ਨਾ ਕਹਿੰਦੇ ਹੋ ਕਿ ਅਸੀਂ ਕਿਸਾਨ ਹਾਂ, ਅਸੀਂ ਅੰਨਦਾਤਾ
ਜੀ? ਵੈਸੇ ਸਮੇਂ ਸਮੇਂ ਸਿਰ ਤਾਂ ਭਾਰਤ ਦੇ ਵਿੱਚ ਵੀ ਬਹੁਤ ਮਾਣ ਸਤਿਕਾਰ ਹੋਇਆ ਕਿਸਾਨ ਦਾ,
ਹਾਂਜੀ,
ਲਾਲ ਬਹਾਦਰ ਸ਼ਾਸਤਰੀ ਨੇ ਨਾਰਾ ਵੀ ਦਿੱਤਾ ਸੀ ਜੈ ਜਵਾਨ ਜੈ ਕਿਸਾਨ,
ਜੀ,
ਤੇ ਹਰਿਤ ਕ੍ਰਾਂਤੀ ਵੀ ਲਿਆਂਦੀ ਸੀ ਖਾਸ ਕਰਕੇ ਪੰਜਾਬ ਦੇ ਵਿੱਚ, ਜਿਸਨੇ
ਹਾਂਜੀ ਗ੍ਰੀਨ ਰੈਵੋਲੂਸ਼ਨ
ਜਿਸਨੇ ਬਹੁਤ ਮਾਣ ਵਧਾਇਆ, ਪਰ ਉਸ ਤੋਂ ਬਾਅਦ ਜੋ ਅੱਜ ਦੇ ਹਾਲਾਤ ਮੈਂ ਸਮਝਦਾ ਹਾਂ ਕਿ ਉਹ ਕਿਸਾਨ ਨੇ ਆਪਣਾ ਵਕਾਰ ਥੋੜਾ ਜਿਹਾ ਆਪ ਹੀ ਰੋਲ ਲਿਆ ਆ, ਕਿਉਂਕਿ ਡਾਇਵਰਸੀਫਾਈ ਨਹੀਂ ਕੀਤਾ, ਅਡੋਪਟ ਨਹੀਂ ਕੀਤਾ ਨਵੀਂ ਟੈਕਨੋਲੋਜੀ ਨੂੰ, ਤੇ ਟ੍ਰੈਡੀਸ਼ਨਲ ਉਸੇ ਤਰੀਕੇ ਨਾਲ ਚਲੇ ਗਏ। ਪਰ ਇੱਥੇ ਆਸਟ੍ਰੇਲੀਆ ਦੇ ਵਿੱਚ ਕਿਸਾਨ ਦੀ ਬੜੀ ਬੁੱਕਤ ਹੈ, ਬੜੀ ਕਹਿ ਲਓ ਕਿ ਆਦਰ ਸਤਿਕਾਰ ਹੈ, ਅਸੀਂ ਕਿਤੇ ਵੀ ਜਾਂਦੇ ਹਾਂ ਦੱਸਦੇ ਹਾਂ, ਖਾਸ ਕਰਕੇ ਏਅਰਪੋਰਟਸ ਤੇ ਜਦੋਂ ਜਾਈਏ ਤਾਂ ਆਕੂਪੇਸ਼ਨ ਭਰਦੇ ਹਾਂ ਫਾਰਮਰ, ਤਾਂ ਜਿਹੜੇ ਇਮੀਗ੍ਰੇਸ਼ਨ ਆਫਿਸਰ ਹੁੰਦੇ ਆ ਬੜਾ ਸਤਿਕਾਰ ਨਾਲ ਕਹਿੰਦੇ ਉਹ ਯੂ ਆਰ ਫਾਰਮਰ, ਤੇ ਇਸੇ ਤਰ੍ਹਾਂ ਜਦੋਂ ਕਿਤੇ ਸ਼ੋਪਿੰਗ ਸੈਂਟਰ ਜਾਈਏ ਆਪਣੇ ਕੰਮ ਵਾਲੇ ਫਾਰਮਿੰਗ ਵਾਲੇ ਕੱਪੜੇ ਪਾਏ ਹੁੰਦੇ ਆ, ਤਾਂ ਕਿਤੇ ਬੈਂਕ ਜਾਈਏ ਜਾਂ ਹੋਰ ਸਰਵਿਸ ਕਿਊ 'ਚ ਖੜੇ ਹੋਈਏ ਤਾਂ ਉਹ ਸਾਨੂੰ ਥਾਂ ਛੱਡ ਦਿੰਦੇ ਆ ਕਿ ਤੁਸੀਂ ਪਹਿਲਾਂ ਚਲੇ ਜਾਓ, ਤੁਸੀਂ ਕੰਮ ਤੇ ਜਾਣਾ ਆਪਣੀ, ਸੋ ਕਾਫੀ ਮਾਣ ਸਤਿਕਾਰ ਹੈ ਜੀ ਇੱਥੇ ਸੋਸਾਇਟੀ ਦੇ ਵਿੱਚ ਫਾਰਮਰ ਦਾ,
ਕਿਉਂਕਿ ਬੜੀ ਖੁਸ਼ੀ ਹੋਈ ਹੈ ਜਾਣ ਕੇ। ਸਿੱਧੂ ਸਾਹਿਬ, ਜਦੋਂ ਖੇਤੀਬਾੜੀ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹਨੂੰ 3 ਹਿੱਸਿਆਂ 'ਚ ਵੰਡਦੇ ਹਾਂ, ਪਹਿਲੀ ਤਾਂ ਅਸੀਂ ਗੱਲ ਕਰਦੇ ਹਾਂ ਸੋਸਾਇਟੀ ਦੀ, ਕਿਸਾਨ ਭਾਈਚਾਰੇ ਦੀ, ਫਿਰ ਇਕੋਨਮੀ ਦੀ ਕਰਦੇ ਹਾਂ ਅਤੇ ਫਿਰ ਕਰਦੇ ਹਾਂ ਇਨਵਾਇਰਮੈਂਟ ਦੀ, ਸੋ ਆਪਾਂ ਗੱਲੀ ਬਾਤੀ ਇਹ 3 ਚੀਜ਼ਾਂ ਨੂੰ ਕਵਰ ਕਰਨਾ ਹੈ। ਅਤੇ ਮੈਂ ਪਹਿਲੀ ਗੱਲ 'ਤੇ ਆਵਾਂ, ਕਿਸਾਨ ਭਾਈਚਾਰੇ ਦੀ, ਸੋਸਾਇਟੀ ਦੀ ਗੱਲ ਕਰਾਂ। ਮੈਨੂੰ ਮੌਕਾ ਮਿਲਿਆ ਨੈਸ਼ਨਲ ਫਾਰਮਰ ਫੈਡਰੇਸ਼ਨ ਜਿਹੜੀ ਉਹਨਾਂ ਦੀ NFF ਦੀ ਵੈਬਸਾਈਟ ਆ ਉਹਦੇ ਜਾਣ ਦਾ, ਅਤੇ 1,34,000 ਖੇਤ ਨੇ ਆਸਟ੍ਰੇਲੀਆ 'ਚ, 99% ਖੇਤਾਂ ਦੇ ਮਾਲਕ ਆਸਟ੍ਰੇਲੀਅਨ ਨੇ, 3,07,000 ਬੰਦਾ ਖੇਤੀਬਾੜੀ ਦੇ ਧੰਦੇ 'ਚ ਜੁਟਿਆ ਹੋਇਆ। ਸੋ ਪੰਜਾਬੀ ਭਾਈਚਾਰੇ ਦੀ ਖੇਤੀਬਾੜੀ 'ਚ ਕਿਸ ਕਿਸਮ ਦੀ ਸ਼ਮੂਲੀਅਤ ਆ, ਕਿੰਨੇ ਕੁ ਲੋਕ ਨੇ? ਅਤੇ ਜਿਵੇਂ ਕਿ ਹੁੰਦਾ ਨਾ ਕਿ ਪ੍ਰਵਾਸੀਆਂ ਦੀ, ਮਾਈਗ੍ਰੈਂਟਸ ਦੀ ਇੱਕ ਟੈਂਡੈਂਸੀ ਹੁੰਦੀ ਹੈ ਕਿ ਉਹ ਭੂੰਡਾਂ ਦੇ ਖੱਕਰ ਵਾਂਗੂ ਇੱਕੋ ਏਰੀਏ 'ਚ ਜਾ ਬਹਿੰਦੇ, ਸੋ ਕਿਹੜੇ ਕਿਹੜੇ ਖਿੱਤੇ ਨੇ ਆਸਟ੍ਰੇਲੀਆ ਦੇ ਜਿਨ੍ਹਾਂ 'ਚ ਪੰਜਾਬੀ ਭਾਈਚਾਰਾ ਖੇਤੀਬਾੜੀ ਕਰ ਰਿਹਾ?
ਜੇ ਇਤਿਹਾਸਿਕ ਤੌਰ 'ਤੇ ਦੇਖੀਏ ਤਾਂ ਪਹਿਲਾਂ ਜਿਹੜਾ ਖੇਤੀਬਾੜੀ ਇਲਾਕੇ ਜਿਹੜੇ ਪ੍ਰਚਲਿਤ ਸਨ ਉਸ ਨੂੰ ਇੱਕ ਤਾਂ ਪੁਰਾਣਾ ਤੇਲੀਆ ਕਹਿੰਦੇ ਹੁੰਦੇ ਸੀ ਜਿਹੜਾ ਨਿਊ ਸਾਊਥ ਵੇਲਸ ਜਿਹੜਾ ਪਹਿਲਾਂ ਬਸੋਂ ਹੋਈ ਆ ਤੇ ਉਸ ਤੋਂ ਬਾਅਦ ਨਵਾਂ ਤੇਲੀਆ ਕਹਿੰਦੇ ਹੁੰਦੇ ਸੀ ਉਹ ਕੇਨਜ਼ ਇਲਾਕਾ ਆ ਸਾਨੂੰ ਮੈਨੂੰ ਯਾਦ ਹੈ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਬਹੁਤ ਪਹਿਲਾਂ ਸਾਡੇ ਸ਼ਰੀਕੇ ਚੋਂ ਬਜ਼ੁਰਗ ਆਏ ਸੀ ਨਵੇਂ ਤੇਲੀਏ ਉਹ ਕੇਨਜ਼ ਨੂੰ ਕਹਿੰਦੇ ਹੁੰਦੇ ਸੀ ਤੇ ਕੇਨਜ਼ ਤੋਂ ਕਾਫੀ ਬਸੋਂ ਬੁਲਬੁਲ ਕੇ ਵੀ ਆ ਕੇ ਵਸੀ ਹੋਈ
ਕੇਨਜ਼ ਫਿਰ ਕਿਸ ਕਿਸਮ ਦੀ ਖੇਤੀ ਹੁੰਦੀ ਹੈ ਜੀ
ਉੱਥੇ ਗੰਨੇ ਦੀ ਖੇਤੀ ਜ਼ਿਆਦਾ ਹੁੰਦੀ ਸੀ ਜੀ ਤੇ ਆਪਣਾ ਕਿਉਂਕਿ ਪੰਜਾਬ ਤੋਂ ਸਾਡੀ ਗੰਨੇ ਕਰਕੇ ਸਾਨੂੰ ਬੜਾ ਐਕਸਪੋਰਟ ਕੀਤਾ ਗਿਆ
ਗੋਰੇ ਹਾਂਜੀ ਤੇਰੇ ਲਈ ਕਮਾਦ ਬੀਜਿਆ
ਹਾਂਜੀ ਹਾਂਜੀ ਫੀਜੀ ਨੂੰ ਵੀ ਲੈ ਕੇ ਗਏ ਗੋਰੇ ਕੇਨੀਆ ਨੂੰ ਵੀ ਲੈ ਕੇ ਗਏ ਇਸੇ ਤਰ੍ਹਾਂ ਕੇਨਜ਼ ਨੂੰ ਵੀ ਲੈ ਕੇ ਆਏ ਕਿਉਂਕਿ ਕਮਾਦ ਸ਼ੂਗਰ ਦੇ ਵਿੱਚ ਕਮਾਦੀ ਦੇ ਵਿੱਚ ਸਾਡਾ ਕਿਉਂਕਿ ਉਹ ਟ੍ਰੈਡੀਸ਼ਨਲ ਨੇਟਿਵ ਗੰਨਾ ਪੰਜਾਬ ਦਾ ਆ ਤੇ ਇਸ ਕਰਕੇ ਕੇਨਜ਼ ਬਹੁਤ ਆਮਦ ਹੋਈ ਪੰਜਾਬੀਆਂ ਦੀ ਪਰ ਉੱਥੇ ਉਹ ਵੱਸ ਨਹੀਂ ਸਕੇ ਕਿਉਂਕਿ ਉਸ ਵੇਲੇ ਸਿਚੁਏਸ਼ਨ ਸੀਗੀ ਕਿ ਫੈਮਿਲੀਆਂ ਨਹੀਂ ਆ ਸਕਦੀਆਂ ਸੀ ਤੇ ਹੌਲੀ ਹੌਲੀ ਫਿਰ ਇਹ ਸਾਊਥ ਨੂੰ ਆਉਂਦੇ ਗਏ ਸਾਊਥ ਦੇ ਵਿੱਚ ਵੀ ਮੁਲਿੰਬਾ ਏਰੀਆ ਹੈ ਉੱਥੇ ਵੀ ਕਾਫੀ ਵਸੋ ਹੈ ਉੱਥੇ ਗੁਰੂ ਘਰ ਵੀ ਹੈ ਉਸ ਤੋਂ ਬਾਅਦ ਫਿਰ ਹੋਰ ਸਾਊਥ ਨੂੰ ਆਉਂਦੇ ਗਏ ਗ੍ਰਾਫਟਨ ਏਰੀਆ ਗੰਨੇ ਦਾ ਆ ਤੇ ਫਿਰ ਗੰਨੇ ਦਾ ਕੰਮ ਘਟਣ ਤੋਂ ਬਾਅਦ 100 ਕਿਲੋਮੀਟਰ ਬੁਲਬੁਲ ਕੇ ਏਰੀਏ ਦੇ ਵਿੱਚ ਵਸੋਂ ਪਹਿਲਾਂ ਫਿਰ ਜਿੱਥੇ ਸੈਟਲ ਹੋਣ ਲੱਗ ਗਈ ਉਦੋਂ ਤੱਕ ਪਰਿਵਾਰਾਂ ਨੂੰ ਆਉਣ ਦੀ ਵੀ ਇਜਾਜ਼ਤ ਹੋ ਗਈ ਲੇਡੀਜ਼ ਵੀ ਆਉਣ ਲੱਗ ਪਈਆਂ ਤੇ ਫੈਮਿਲੀ ਵੀ ਸੈਟਲ ਹੋਣ ਲੱਗ ਪਈ ਬੱਚਿਆਂ ਨੂੰ ਵੀ ਲੈ ਕੇ ਆਉਣ ਲੱਗ ਗਏ ਸੋ ਪਹਿਲੀ ਵਸੋਂ ਤਕਰੀਬਨ ਕਹਿ ਲਓ ਕਿ ਇਸ ਇਲਾਕੇ ਦੇ ਬੁਲਬੁਲ ਕੇ ਇਲਾਕੇ ਦੇ ਵਿੱਚ ਹੀ ਹੋਈ ਜੇ ਹੋਰ ਇਲਾਕੇ ਦੇਖੀਏ ਤਾਂ ਗ੍ਰਿਫਤ ਦੇ ਵਿੱਚ ਵੀ ਕਾਫੀ ਵੱਡੀ ਵਸੋਂ ਆਪਣੇ 500-600 ਪਰਿਵਾਰ ਹੈਗਾ ਆ ਸ਼ੈਪਟਨ ਦੇ ਵਿੱਚ ਵੀ ਐਸਟੈਬਲਿਸ਼ ਹੋ ਰਹੇ ਆ ਰੈਨਮਾਰਕ ਜਿਸ ਨੂੰ ਸਾਊਥ ਵੀ ਕਹਿ ਦਿੰਦੇ ਆ ਉਹ ਵੀ ਕਾਫੀ
ਵਾਈਨਰੀਜ਼ ਕਾਫੀ ਨੇ ਜੀ ਉੱਥੇ ਹਾਂਜੀ
ਉਹ ਵੀ ਉੱਥੇ ਵੀ ਸਾਡੇ ਕਾਫੀ ਭਾਈਚਾਰਾ ਖੇਤੀ ਦੇ ਵਿੱਚ ਇਨਵੋਲਵ ਹੈ ਤੇ ਇੱਕ ਹੋਰ ਵੀ ਇਲਾਕੇ ਨੇ ਜਿੱਦਾਂ ਮਰੇ ਬ੍ਰਿਜ ਹੈ ਸਾਊਥ ਆਸਟ੍ਰੇਲੀਆ ਮਲਡੂਰੇ ਵਿੱਚ ਕਾਫੀ ਫੈਮਿਲੀਆਂ ਹੁਣ ਆਪਣੀਆਂ
ਹਾਂਜੀ ਗਰੇਵਾਲ ਫੈਮਿਲੀ ਹੈ ਜੀ ਉਹ ਆਪਣਾ ਵੀਟ ਗਰੋ ਕਰਦੇ ਨੇ ਉੱਥੇ ਕਣਕ ਦੀ ਖੇਤੀ ਹੁੰਦੀ
ਹਾਂਜੀ ਸੋ ਕਾਫੀ 4-5 ਇਲਾਕੇ ਨੇ ਆਸਟ੍ਰੇਲੀਆ ਦੇ ਵਿੱਚ ਜਿੱਥੇ ਆਪਣੇ ਪੰਜਾਬੀ ਵਸੋਂ ਹੈ ਪਰ ਸਾਡਾ ਜਿਹੜਾ ਜਿਸ ਤਰ੍ਹਾਂ ਕਿ ਭੂੰਡਾ ਦੇ ਸ਼ੱਕਰ ਵਾਂਗ ਅਸੀਂ ਇਕੱਠੇ ਹੋਈ ਜਿਹੜਾ ਇੱਕ ਇਹ ਬਹੁਤ ਪੋਜ਼ਿਟਿਵ ਪੁਆਇੰਟ ਹੈ ਸਾਡੇ ਲਈ ਕਿਉਂਕਿ ਦੂਸਰੇ ਦੇਸ਼ ਵਿੱਚ ਜਾ ਕੇ ਇਸਟੈਬਲਿਸ਼ ਹੋਣਾ ਬਹੁਤ ਔਖਾ ਆ
ਇੱਕ ਦੂਜੇ ਦੀ ਮਦਦ ਨਾਲ ਹਾਂਜੀ
ਹਾਂਜੀ ਇੱਕ ਦੂਜੇ ਦੀ ਮਦਦ ਕਰਦੇ ਕਦੇ ਮੌਕਾ ਮਿਲੇ ਤਾਂ ਜ਼ਰੂਰ ਆ ਕੇ ਦੇਖਣਾ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਆਫਤਾਂ ਪੈਂਦੀਆਂ ਹੁੰਦੀਆਂ ਇੱਕ ਦੂਜੇ ਨਾਲ ਕੰਮ ਕਰਾਉਂਦੇ ਆ ਜੀ ਕੋਈ ਪਿੱਛੇ ਪੈ ਗਿਆ ਉਹਦੀ ਹੈਲਪ ਕਰਾ ਦਿੱਤੀ ਇਸ ਤਰ੍ਹਾਂ ਇੱਕ ਦੂਜੇ ਨੂੰ ਇਸਟੈਬਲਿਸ਼ ਕੀਤਾ ਇੱਥੇ ਭਾਈਚਾਰੇ ਨਾ ਤੇ ਹੁਣ ਗੁਰੂ ਘਰ ਵੀ ਨੇ ਸੋਸ਼ਲ ਲਾਈਫ ਵੀ ਹੈ ਤੇ ਸਾਡਾ ਜਿਹੜਾ ਕਲਚਰ ਵੀ ਪ੍ਰਜ਼ਰਵ ਇਸੇ ਤਰ੍ਹਾਂ ਹੀ
ਹਾਂਜੀ ਨਿਆਣੇ ਨਿੱਕੇ ਆਪਸ ਚ ਖੇਡਦੇ ਆ ਕਮਿਊਨਿਟੀ ਲੈਵਲ ਤੇ ਇਹ ਭਾਵਨਾ ਵੱਧਦੀ ਹੈ
ਰਿਸ਼ਤੇ ਵੀ ਹੋ ਰਹੇ ਨੇ ਇਹ ਕਮਿਊਨਿਟੀ ਦੇ ਰੂਪ ਵਜੋਂ ਵੀ ਅਸੀਂ ਸਾਹਮਣੇ ਆ ਰਹੇ ਸੋ ਸੁਸਾਇਟੀ ਦੇ ਰੂਪ ਦੇ ਵਿੱਚ ਅਸੀਂ ਐਜ਼ ਏ ਫਾਰਮਿੰਗ ਇਲਾਕਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਆ ਸੈਟਲਡ ਆ ਪੰਜਾਬੀ ਭਾਈਚਾਰਾ ਸੋ ਵੀ ਸ਼ੁੱਡ ਬੀ ਪ੍ਰਾਊਡ ਆਫ ਦੈਟ ਐਸ ਵੈਲ
ਨਹੀਂ ਉਹ ਤਾਂ ਮਾਣ ਹੋਣਾ ਚਾਹੀਦਾ ਕਮਿਊਨਿਟੀ ਨੂੰ ਪਰ ਕਈ ਵਾਰ ਉਹ ਵਸਦੇ ਰਹੋ ਉਜੜ ਜਾਓ ਵਾਲਾ ਕੰਮ ਵੀ ਹੋ ਜਾਂਦਾ ਕਿਉਂਕਿ ਵਿੱਚ ਵਿੱਚ ਵੈਰ ਵਿਰੋਧ ਵੀ ਕਾਫੀ ਕਮਿਊਨਿਟੀ ਦੇ ਚੰਗੀਆਂ ਮਾੜੀਆਂ ਚੀਜ਼ਾਂ ਵੀ ਹੁੰਦੀਆਂ ਰਹਿੰਦੀਆਂ ਸੋ ਪੰਜਾਬੀਆਂ ਨੂੰ ਇਹ ਵੀ ਚਾਹੀਦਾ ਕਿ ਉਹ ਆਸਟ੍ਰੇਲੀਅਨ ਵੈਲਿਊਜ਼ ਆਲੇ ਦੁਆਲਿਓਂ ਵੀ ਲੈਣ ਤੇ ਸਿੱਧੂ ਸਾਹਿਬ ਜਦੋਂ ਮੈਂ ਸੋਚਿਆ ਸੀ ਨਾ ਕਿ ਕਿਸੇ ਪੰਜਾਬੀ ਕਿਸਾਨ ਦੀ ਇੰਟਰਵਿਊ ਕੀਤੀ ਜਾਏ ਤਾਂ ਤੁਹਾਡਾ ਤੇ ਸਰਦਾਰ ਚਰਨਾਮਨ ਸਿੰਘ ਕਿੰਗਲੇਖ ਦਾ ਨਾਂ ਮੇਰੇ ਜ਼ਿਹਨ 'ਚ ਵਾਰ-ਵਾਰ ਇਸ ਕਰਕੇ ਆਉਂਦਾ ਸੀ ਕਿ ਨਾ ਕਿ ਤੁਸੀਂ ਖੇਤੀਬਾੜੀ ਕਰਦੇ ਹੋ ਤੁਸੀਂ ਘੁੰਮ ਫਿਰ ਕੇ ਸਾਰਾ ਆਸਟ੍ਰੇਲੀਆ ਵੀ ਦੇਖਿਆ ਸੋ ਮੇਰੇ ਲਈ ਜ਼ਰੂਰੀ ਸੀ ਕਿ ਕਿਸੇ ਇਹੋ ਜਿਹੇ ਪੰਜਾਬੀ ਨਾਲ ਗੱਲਬਾਤ ਕੀਤੀ ਜਾਵੇ ਜੋ ਆਸਟ੍ਰੇਲੀਅਨ ਵੀ ਹੋਵੇ ਸੋ ਇਹ ਇੰਟਰਵਿਊ ਲਈ ਸਾਡੀ ਪਹਿਲੀ ਕੰਡੀਸ਼ਨ ਹੁੰਦੀ ਹੈ ਖੈਰ ਚਲੋ ਮੈਂ ਗੱਲ ਅੱਗੇ ਵਧਾਵਾਂ ਇੱਕ ਫੈਕਟ ਹੈ ਇੱਕ ਤੱਥ ਹੈ ਆਸਟ੍ਰੇਲੀਆ ਦਾ ਇੱਕ ਕਿਸਾਨ ਦੁਨੀਆ ਦੇ 600 ਬੰਦੇ ਦਾ ਢਿੱਡ ਭਰਦਾ ਇਹ ਸਟੈਟਸ ਕਹਿੰਦੇ ਆ 150 ਆਸਟ੍ਰੇਲੀਅਨ ਲੋਕਾਂ ਦਾ ਅਤੇ 450 ਵਿਦੇਸ਼ੀਆਂ ਦਾ ਔਨ ਐਨ ਐਵਰੇਜ 60 ਮਿਲੀਅਨ ਬੰਦੇ ਨੂੰ ਖਾਣ ਪੀਣ ਸਪਲਾਈ ਕਰਦਾ ਆਸਟ੍ਰੇਲੀਆ ਦਾ ਇੱਕ ਕਿਸਾਨ ਤੱਥਾਂ ਤੋਂ ਇਸ ਇੰਡਸਟਰੀ ਦਾ ਆਪਾਂ ਸਹਿਜੇ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜਾ ਇੱਕ ਕਿਸਾਨ ਆ ਇਹ ਅਮੀਰ ਹੋਊਗਾ ਜੇ ਮਾਰਕੀਟ ਏਡੀ ਜ਼ਿਆਦਾ ਵਧੀਆ ਵੈਸੇ ਇਹਨੂੰ ਆਪਾਂ ਜਨਰਲਾਈਜ਼ ਨਹੀਂ ਕਰ ਸਕਦੇ ਤੁਹਾਡੇ ਮੁਤਾਬਕ ਇਹ ਸਟੇਟਮੈਂਟ ਸਹੀ ਆ
ਮੇਰੇ ਹਿਸਾਬ ਨਾਲ ਇਹ ਸਟੇਟਮੈਂਟ ਸਹੀ ਆ ਤਕਰੀਬਨ 8-9 ਸਾਲ ਪਹਿਲਾਂ ਜਦੋਂ ਦੇਸ਼ ਦਾ ਵਾਈਸ ਪ੍ਰਾਈਮ ਮਿਨਿਸਟਰ ਜੌਨ ਐਂਡਰਸਨ ਸੀ ਉਹ ਆਪ ਬਹੁਤ ਵੱਡਾ ਵੀਟ ਗਰੋਅਰ ਸੀ ਤੇ ਉਹਨਾਂ ਦੀ ਨਾਲ ਕਾਫੀ ਗੱਲਬਾਤ ਵੀ ਹੁੰਦੀ ਰਹਿੰਦੀ ਸੀ ਤੇ ਮੈਂ ਟੀਵੀ ਤੇ ਉਹਨਾਂ ਦੀ ਇੰਟਰਵਿਊ ਵੀ ਦੇਖ ਰਿਹਾ ਸੀ ਕਿ ਜਿਹੜੀ ਐਫੀਸ਼ੀਐਂਸੀ ਆ ਫਾਰਮਰ ਦੀ ਆਸਟ੍ਰੇਲੀਆ ਦੀ ਬਹੁਤ ਜ਼ਿਆਦਾ ਵੱਧ ਗਈ ਆ ਫਾਰਮਰ ਨਹੀਂ ਵਧੇ ਪਰ ਉਹਨਾਂ ਦੀ ਟੈਂਡੈਂਸੀ ਉਹਨਾਂ ਨੇ ਐਫੀਸ਼ੀਐਂਸੀ ਮਸ਼ੀਨ ਵਰਕ ਤੇ ਹੋਰ ਟੈਕਨੀਕਸ ਦੇ ਨਾਲ ਬਦਲਿਆ ਇਸ ਦਾ ਮੇਨ ਕਾਰਨ ਜਿਹੜਾ ਹੈ ਉਹ ਜਿਹੜੀ ਗਵਰਨਮੈਂਟ ਹੈ ਆਸਟ੍ਰੇਲੀਆ ਦੇ ਵਿੱਚ ਉਹ ਸਬਸਿਡਾਈਜ਼ ਨਹੀਂ ਕਰ ਰਹੀ ਹੈ ਇਸ ਖੇਤਰ ਨੂੰ ਮੈਂ ਪਰਸਨਲੀ ਸੋਚਦਾ ਤਾਂ ਕਰਨਾ ਵੀ ਨਹੀਂ ਚਾਹੀਦਾ ਕਿਉਂਕਿ ਇਸ ਦੇ ਨਾਲ ਐਫੀਸ਼ੀਐਂਸੀ ਘੱਟਦੀ ਹੈ ਔਰ ਦੂਸਰੇ ਪਾਸੇ ਜਿਹੜੀ ਅਮੀਰੀ ਦੀ ਗੱਲ ਕੀਤੀ ਹੈ ਕਿਸਾਨ ਦੀ ਇੱਥੇ ਦੀ ਉਸ ਤਕਰੀਬਨ ਤਕਰੀਬਨ ਸਿਚੁਏਸ਼ਨ ਸਾਰੇ ਦੁਨੀਆਂ ਦੇ ਵਿੱਚ ਇੱਕੋ ਜਿਹੀ ਹੁੰਦੀ ਆ ਫਾਰਮਰ ਦੀ, ਕਿਉਂਕਿ ਉਸਨੂੰ ਕਈ ਤੱਥਾਂ ਨਾਲ ਜੂਝਣਾ ਪੈਂਦਾ ਆ, ਟੀਚਰ ਦੇ ਨਾਲ ਸਾਰਿਆਂ ਨਾਲ ਵੱਡਾ ਜੂਝਣਾ ਪੈਂਦਾ। ਹੁਣ ਪਿਛਲੇ ਦਿਨੀ ਇਸ ਇਲਾਕੇ ਦੇ ਵਿੱਚ ਬੜੀ ਭਾਰੀ ਅਹਿਣ ਪਈ ਆ, ਫਸਲਾਂ ਤਬਾਹ ਹੋਈਆਂ ਨੇ, ਪਾਰਟ ਆਫ ਨੇਚਰ, ਕਿਤੇ ਡਰਾਊਟ ਹੈ ਕਿਤੇ। ਸੋ ਇੱਕ ਤਾਂ ਉਹ ਜੂਝਣਾ ਪੈਂਦਾ, ਦੂਸਰੇ ਪਾਸੇ ਫਿਰ ਜਿਹੜੇ ਮੂਹਰੇ ਮਾਰਕੀਟ ਫੋਰਸਿਸ ਆ, ਜਿਹੜਾ ਕੰਜ਼ਿਊਮਰ ਦੇ ਨਾਲ ਜੂਝਣਾ ਪੈਂਦਾ, ਕੰਜ਼ਿਊਮਰ ਬੜਾ ਫਸੀ ਹੋ ਰਿਹਾ ਅੱਜ ਕੱਲ੍ਹ। ਉਸਨੂੰ ਕੇਲੇ ਦੇ ਉੱਤੇ ਮਾੜਾ ਜਿਹਾ ਦਾਗ ਵੀ ਪਸੰਦ ਨਹੀਂ ਹੈਗਾ, ਟਮਾਟਰ ਦੇ ਉੱਤੇ ਮਾੜਾ ਜਿਹਾ ਦਾਗ ਵੀ ਪਸੰਦ ਨਹੀਂ ਹੈਗਾ, ਹੈ ਨਾ। ਤੇ ਉਹਨੂੰ ਕਾਇਮ ਰੱਖਣ ਦੇ ਲਈ ਖਰਚਾ ਵਧਣਾ ਪੈਂਦਾ। ਫਿਰ ਜਿਹੜੀ ਮਾਰਕੀਟ ਫੋਰਸਿਸ ਵਿਚਕਾਰ ਮਿਡਲ ਏਜੰਟਸ ਨੇ, ਉਹਨਾਂ ਦੀ ਉਹਨਾਂ ਦੇ ਨਾਲ ਵੀ ਡੀਲ ਕਰਨਾ।
ਜੇ ਹੁਣ ਆਪਾਂ ਮਿਡਲ ਏਜੰਟਸ ਦੀ ਗੱਲ ਕਰੀਏ, ਸੋ ਜਿਹੜੀ ਇੱਕ ਕਿਸਾਨ ਦੀ ਇੱਥੇ ਓਵਰਆਲ ਪਿਕਚਰ ਆ, ਭਾਈਚਾਰੇ ਦੀ, ਸੁਸਾਇਟੀ ਦੀ, ਇਕਨੋਮੀ ਦੀ, ਖੇਤੀਬਾੜੀ ਨਾਲ ਸੰਬੰਧਿਤ ਜਿਹੜਾ ਅਰਥਚਾਰਾ, ਤਕਰੀਬਨ ਮੇਰਾ ਖਿਆਲ 12% ਹੈ ਜੀ ਡੀ ਪੀ, ਅਤੇ 155 ਬਿਲੀਅਨ ਦੀ ਮਾਰਕੀਟ ਹੈ, ਅਤੇ ਆਸਟ੍ਰੇਲੀਆ ਦੇ ਲੋਕ 125 ਬਿਲੀਅਨ ਦਾ ਖਾਣ ਪੀਣ ਇੱਕ ਸਾਲ 'ਚ ਛੱਕ ਜਾਂਦੇ ਆ। ਅਤੇ ਹੁਣ ਜੇ ਤੁਸੀਂ ਆੜ੍ਹਤੀ ਵਿਚੋਲਿਆਂ ਦੀ ਗੱਲ ਕਰਦੇ ਸੀ, ਭਾਰਤ 'ਚ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ, ਉਦਾਹਰਣ ਲੈਂਦੇ ਹਾਂ ਕਿ ਕਈ ਵਾਰ ਆਲੂ ਸਸਤਾ ਹੋ ਜਾਂਦਾ, ਬਾਰਦਾਨਾ ਮਹਿੰਗਾ ਹੋ ਜਾਂਦਾ। 2 ਰੁਪਈਏ ਕਿਲੋ ਆਲੂ ਲਿਫਾਫੇ 'ਚ ਹਵਾ ਭਰ ਕੇ 500 ਰੁਪਏ ਕਿਲੋ ਨੂੰ ਵੇਚਿਆ ਜਾਂਦਾ। ਸੋ ਕਿਸਾਨ ਦੇ ਪੱਲੇ ਕੁਝ ਨਹੀਂ ਪੈਂਦਾ ਭਾਰਤ 'ਚ, ਹੈ ਨਾ, ਜੇ ਆਪਾਂ ਇਹਨੂੰ ਇੱਕ ਓਵਰਆਲ ਪਿਕਚਰ ਦੀ ਗੱਲ ਕਰੀਏ, ਭੁੱਖ ਨੰਗ ਗਰੀਬੀ ਤੋਂ ਬਿਨਾਂ। ਸੋ ਆਸਟ੍ਰੇਲੀਆ 'ਚ ਕਿਹੋ ਜਿਹੇ ਹਾਲਾਤ ਨੇ, ਵਿਚੋਲੇ ਆੜ੍ਹਤੀਏ ਓਨਾ ਹੀ ਗੱਲ ਘੁੱਟਦੇ ਆ ਜਾਂ ਉਦੋਂ ਘੱਟ?
ਦੇਖੋ ਜੀ, ਜਿਹੜਾ ਮਰਚੈਂਟ ਆ, ਮਰਚੈਂਟ ਤਾਂ ਮਰਚੈਂਟ ਆ, ਕਿਸੇ ਵੀ ਇਲਾਕੇ 'ਚ ਚੱਲ ਜਾਓ, ਪਰ ਜਿਹੜੀ ਜਿਹੜੀ ਇੱਥੇ ਥੋੜ੍ਹਾ ਜਿਹਾ ਐਟੀਚਿਊਡ ਦੀ ਪ੍ਰੋਬਲਮ ਹੈ। ਜਿਸ ਤਰ੍ਹਾਂ ਤੁਸੀਂ ਆਲੂ ਦੀ ਗੱਲ ਕੀਤੀ, ਮੈਨੂੰ ਲੱਗਦਾ ਤੁਸੀਂ ਚਿਪਸ ਦੀ ਗੱਲ ਕਰ ਰਹੇ ਸੀਗੇ, ਚਿਪਸ ਬਣਾ ਕੇ 500 ਰੁਪਏ ਦੇ ਕਿਲੋ ਹਿਸਾਬ ਨਾਲ ਬਣਦੇ ਆ। ਇਹ ਟੋਟਲੀ 2 ਡਿਫਰੈਂਟ ਫੀਲਡਸ ਹੈ। ਹੁਣ ਇੱਥੇ ਵੀ ਦੇਖੋ, ਬਣਾਉਣਾ ਕਈ ਵਾਰੀ ਕੇਲਾ ਇੰਨਾ ਹੋ ਜਾਂਦਾ ਆ ਜਦੋਂ ਹੁੰਦੀ ਆ ਕੋਈ ਵੀ ਫਸਲ, ਤੇ ਉਦੋਂ ਕਈ ਵਾਰੀ ਕਹਿ ਦਿੰਦੇ ਤੁਸੀਂ ਕੱਟੋ ਨਾ ਜੀ, ਭੇਜੋ ਨਾ ਮਾਰਕੀਟ ਦੇ ਵਿੱਚ, ਜ਼ਿਆਦਾ ਬਣਾਉਣਾ ਹੈਂਡਲ ਨਹੀਂ ਕਰ ਸਕਦੇ, ਠੀਕ ਹੈ। ਉਦੋਂ ਫਿਰ ਅਸੀਂ ਇਹ ਕਹੀਦਾ ਕਿ ਉਹ ਜੀ ਮਾਰਕੀਟ ਦੇ ਵਿੱਚ ਤਾਂ 299 ਨੂੰ ਲਾਇਆ ਹੋਇਆ, 399 ਨੂੰ ਲਾਇਆ ਹੋਇਆ, ਸਾਨੂੰ ਤੁਸੀਂ 10 ਸੈਂਟ ਵੀ ਨਹੀਂ ਦਿੰਦੇ। ਹੁਣ ਇੱਥੇ ਜਦੋਂ ਅਸੀਂ ਫਾਰਮਰ ਦੇ ਪੁਆਇੰਟ ਆਫ ਵਿਊ ਨਾਲ ਦੇਖੀਏ ਤਾਂ ਇਹ ਲੁੱਟ ਹੈ, ਠੀਕ ਹੈ। ਜਦੋਂ ਅਸੀਂ ਸੁਪਰ ਮਾਰਕੀਟ ਦੇ ਪੁਆਇੰਟ ਆਫ ਵਿਊ ਨਾਲ ਦੇਖੀਏ ਤਾਂ ਉਹ ਕਹਿੰਦੇ ਨੇ ਕਿ ਸਾਡੀ ਥੋੜ੍ਹਾ ਸਿਰਦਰਦੀ ਹੈ ਕਿ ਤੁਸੀਂ ਐਵੇਂ ਵਾਧੂ ਕੇਲੇ ਬੀਜੀ ਜਾਂਦੇ ਹੋ, ਹੈ ਨਾ, ਅਸੀਂ ਤੁਹਾਡਾ ਐਨੀ ਵਾਧੂ ਪ੍ਰੋਡਿਊਸ ਕਿਉਂ ਵੇਚੀਏ, ਜਾਂ ਸਾਨੂੰ ਥੋੜ੍ਹਾ ਵੇਚ ਕੇ ਵੱਧ ਮਾਰਜਿਨ ਮਿਲਦਾ ਹੈ,
ਠੀਕ ਹੈ,
ਠੀਕ ਹੈ।
ਸੋ ਉਹਨਾਂ ਦਾ ਆਪਣਾ ਪੁਆਇੰਟ,
ਉਹਨਾਂ ਦਾ ਆਪਣਾ ਪੁਆਇੰਟ ਵਿਚ ਇਜ਼ ਵੈਰੀ ਜੈਨੂਅਨ, ਹੈ ਨਾ, ਕਿ ਉਹ ਸਾਡੀਆਂ ਗਲਤੀਆਂ ਜਿਹੜੀਆਂ ਅਸੀਂ ਓਵਰ ਪ੍ਰੋਡਿਊਸ ਕਰਦੇ ਹਾਂ, ਜ਼ਿਆਦਾ ਫਸਲ ਬੀਜ ਦਿੰਦੇ ਹਾਂ ਅਤੇ ਮੂਹਰੇ ਸਿੱਟਣ ਨੂੰ ਥਾਂ ਹੈ ਨਹੀਂ, ਉਹ ਸ਼ੋਪਕੀਪਰ ਕਿਉਂ ਬੋਰੀਆਂ ਦੀਆਂ ਬੋਰੀਆਂ ਭਰ ਕੇ ਸਾਡੇ ਲਈ ਸਸਤੇ ਭਾਅ ਦੇ ਵੇਚੀ ਜਾਵੇ? ਉਹਨੂੰ ਕੋਈ ਫਾਇਦਾ ਤਾਂ ਹੋਣਾ ਨਹੀਂ, ਮਾਰਜਿਨ ਤਾਂ ਉਹਦਾ ਓਨਾ ਹੀ ਹੈ,
ਠੀਕ ਹੈ।
ਸੋ ਇਹ ਸਾਨੂੰ ਦੋਨੋਂ ਪਾਸੇ ਦੇਖਣਾ ਪੈਣਾ, ਸਾਨੂੰ ਇੱਕ ਵਧੀਆ ਰਿਲੇਸ਼ਨ ਰੱਖਣਾ ਪੈਣਾ।
ਸੋ ਤੁਹਾਡੇ ਕਹਿਣ ਦਾ ਭਾਵ ਕਿ ਕਿਸਾਨੀ ਕੱਲੀ ਹੱਥਾਂ ਨਾਲ ਨਹੀਂ, ਦਿਮਾਗ ਨਾਲ ਵੀ ਕੀਤੀ ਜਾਣੀ ਚਾਹੀਦੀ?
ਜੀ ਜੀ, ਮੈਂ ਇੱਥੇ ਆਉਣਾ ਚਾਹੁੰਦਾ ਸੀ ਕਿ ਜਿਹੜੀ ਇੰਡੀਆ ਦੇ ਵਿੱਚ ਅਸੀਂ ਕਰਦੇ ਹਾਂ ਐਗਰੀਕਲਚਰ,
ਹਾਂਜੀ,
ਔਰ ਆਸਟ੍ਰੇਲੀਆ ਦੇ ਵਿੱਚ ਕਰਦੇ ਹਾਂ ਅਸੀਂ ਐਗਰੀ ਬਿਜ਼ਨਸ।
ਜੀ ਨਹੀਂ, ਬਹੁਤ ਬਹੁਤ ਸੋਹਣਾ ਪੁਆਇੰਟ ਦਿੱਤਾ ਤੁਸੀਂ।
ਇਹਨੂੰ ਬਿਜ਼ਨਸ ਦੇ ਤੌਰ ਤੇ ਦੇਖਣਾ ਚਾਹੀਦਾ ਆ, ਕਿਉਂਕਿ ਜਿਹੜਾ ਅਸੀਂ ਮੋਰੇ ਸੁਪਰ ਮਾਰਕੀਟਸ ਨਾਲ, ਸ਼ੋਪਸ ਨਾਲ, ਮਰਚੈਂਟਸ ਨਾਲ ਡੀਲ ਕਰਦੇ ਹਾਂ, ਦੇ ਆਰ ਟੋਟਲੀ ਬਿਜ਼ਨਸ ਪੀਪਲ, ਠੀਕ ਹੈ
ਜੀ।
ਤੇ ਉਹ ਸਾਨੂੰ ਵੀ ਬਿਜ਼ਨਸਮੈਨ ਉਹਨਾਂ ਦੇ ਨਾਲ ਹੋਣਾ ਪੈਣਾ ਆ, ਐਗਰੀਕਲਚਰ ਦੇ ਨਾਲ ਨਾਲ ਬਿਜ਼ਨਸ ਪੀਪਲ ਵੀ ਹੋਣਾ ਪੈਣਾ ਆ, ਸਾਨੂੰ ਵਧੀਆ ਰਿਲੇਸ਼ਨ। ਹੁਣ ਇੱਥੇ ਬਹੁਤ ਸਾਰੀਆਂ ਐਗਜ਼ਾਮਪਲਸ ਆ ਜਿੱਥੇ ਕੋਆਪਰੇਟਿਵ ਬਣੇ ਹੋਏ ਆ, ਵੱਖਰੇ ਵੱਖਰੇ ਇਲਾਕਿਆਂ 'ਚ, ਸਾਡੇ ਇਲਾਕੇ 'ਚ ਬਣੇ ਹੋਏ ਆ, ਅਸੀਂ ਇੱਕ ਬਹੁਤ ਵਧੀਆ ਰਿਲੇਸ਼ਨ ਕਾਇਮ ਰੱਖਦੇ ਹਾਂ ਸੁਪਰ ਮਾਰਕੀਟਸ ਦੇ ਨਾਲ। ਉਹਨਾਂ ਨੂੰ ਪੁੱਛਦੇ ਹਾਂ ਤੁਹਾਨੂੰ ਕਿੰਨਾ ਚਾਹੀਦਾ, ਉਸ ਹਿਸਾਬ ਨਾਲ ਅਸੀਂ ਸਪਲਾਈ ਕਰਦੇ ਹਾਂ। ਜੇ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਅਸੀਂ ਜ਼ਿਆਦਾ, ਸਾਡੇ ਕੋਲ ਜ਼ਿਆਦਾ ਪ੍ਰੋਡਿਊਸ ਹੈ, ਤਾਂ ਅਸੀਂ ਉਹਨਾਂ ਨੂੰ ਮਾਰਕੀਟਿੰਗ ਦੇ ਵਿੱਚ ਹੈਲਪ ਕਰਦੇ ਹਾਂ। ਸੋ ਇਸ ਤਰ੍ਹਾਂ ਕਾਫ਼ੀ ਮਤਲਬ ਇੱਕ ਦੂਜੇ ਨਾਲ ਅਸੀਂ ਲੇਜ ਕਰਦੇ ਹਾਂ ਆਪਣਾ ਪ੍ਰੋਡਕਟ ਵੇਚਣ ਦੇ, ਨਾ ਕਿ ਅਸੀਂ ਮੰਡੀ ਦੇ ਵਿੱਚ ਜਾ ਕੇ ਸੁੱਟ ਦਈਦਾ ਅਤੇ ਉਹ ਫਿਰ ਜੋ ਮਰਜ਼ੀ।
ਨਹੀਂ, ਬੜਾ ਵਜ੍ਹਾ ਫਰਮਾਇਆ ਜਿਹਦੇ ਨਾਲ ਤੁਹਾਨੂੰ ਅੱਛੀ ਵੈਲਿਊ ਮਿਲਦੀ ਉਹਦੀ ਮਾਰਕੀਟ 'ਚ।
ਜੀ ਜੀ।
ਅਤੇ ਜਿਹੜੀ ਹੁਣ ਤੁਸੀਂ ਇੱਕ ਸਵਾਲ ਦੇ ਜਵਾਬ 'ਚ ਦੱਸਿਆ ਸੈਲਫ ਸਫੀਸ਼ੀਐਂਸੀ ਨੂੰ ਲੈ ਕੇ, ਕਿ ਕਿਸਾਨ ਇੱਥੋਂ ਦਾ ਹੱਥ ਨਹੀਂ ਅੜਦਾ ਅਤੇ ਸਰਕਾਰੀ ਰਿਆਇਤਾਂ ਘੱਟ ਨੇ, ਮੇਰਾ ਖਿਆਲ ਦੁਨੀਆ 'ਚ ਸਿਰਫ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਇਹੋ ਜਿਹੇ ਮੁਲਕ ਨੇ ਜਿਨ੍ਹਾਂ 'ਚ ਸਰਕਾਰੀ ਰਿਆਇਤ 5% ਤੋਂ ਘੱਟ ਹੈ। ਅਮਰੀਕਾ 'ਚ 9% ਹੈ, ਕੈਨੇਡਾ 'ਚ 17% ਹੈ। ਸੋ ਕਿਸਾਨ ਨੂੰ ਆਪਣੇ ਆਪ 'ਤੇ ਮਾਣ ਮਹਿਸੂਸ ਹੋਣਾ ਚਾਹੀਦਾ। ਇੱਕ ਗੱਲ ਹੋਰ ਮੇਰੇ ਦਿਮਾਗ 'ਚ ਆਉਂਦੀ, ਪੰਜਾਬ 'ਚ ਕਹਿੰਦੇ ਹੁੰਦੇ ਸੀ ਨਾ ਛੋਲੇ ਬੀਜੇ 1.5 ਕਨਾਲ, ਉਹ ਵੀ ਵੱਢ ਲਏ ਸਰਕਾਰ, ਭਾਈ ਸਾਨੂੰ ਕੀ ਮਾਮਲੇ ਨਾਲ। ਸੋ GST ਇਨਕਮ ਟੈਕਸ ਨੂੰ ਲੈ ਕੇ ਸਰਕਾਰ ਕੋਈ ਰਿਆਇਤ ਦਿੰਦੀ?
ਜਿੱਥੇ ਤੱਕ ਰਾਇਤਾਂ ਦੀ ਗੱਲ, ਮੈਂ ਓਵਰਆਲ ਜਨਰਲ ਗੱਲ ਕਰਦਾ ਕਿ ਜਿਹੜੀ ਆਸਟ੍ਰੇਲੀਆ ਦੇ ਵਿੱਚ ਸਬਸਿਡੀ ਆ ਨਾ ਮਾਤਰ ਹੀ ਆ, ਔਰ ਉਹ ਸਬਸਿਡੀ ਵੀ ਇੱਦਾਂ ਨਹੀਂ ਹੈਗੀ ਕਿ ਤੁਹਾਨੂੰ ਕੈਸ਼ ਮਿਲਦੇ ਨੇ, ਤੁਹਾਡੇ ਅਕਾਊਂਟ 'ਚ ਆ ਜਾਂਦੇ ਨੇ, ਜਾਂ ਤੁਹਾਡੇ ਪ੍ਰੋਡਿਊਸ ਦੇ ਵਿੱਚ ਤੁਹਾਨੂੰ ਪੈਸੇ ਦਿੰਦੇ ਨੇ ਜਿਸ ਤਰ੍ਹਾਂ ਫਸਟ ਹੋਮ ਬਾਇਰ ਹੈ, ਇੱਦਾਂ ਨਹੀਂ ਹੁੰਦਾ। ਸਬਸਿਡੀ ਇੱਦਾਂ ਹੈ ਕਿ ਜਿਹੜੇ ਡੀਜ਼ਲ ਰਿਬੇਟ ਮਿਲ ਜਾਂਦੀ ਹੈ ਕਿ ਤੁਸੀਂ ਫਾਰਮ ਦੇ ਉੱਤੇ ਜਿਹੜਾ ਡੀਜ਼ਲ ਖਰਚ ਕਰ ਰਹੇ ਹੋ ਟਰੈਕਟਰਾਂ ਦੇ ਵਿੱਚ, ਇੰਜਨਾਂ ਦੇ ਵਿੱਚ, ਉਸਦੇ ਉੱਤੇ ਜਿਹੜਾ ਟੈਕਸ ਹੁੰਦਾ ਆ ਉਹ ਤੁਹਾਨੂੰ ਵਾਪਸ ਮਿਲ ਜਾਂਦਾ, ਔਰ ਉਹ ਜੈਨੂਅਨ ਵੀ ਆ ਕਿਉਂਕਿ ਉਹ ਜਿਹੜਾ ਡੀਜ਼ਲ ਹੈ ਉਹ ਰੋਡ ਦੇ ਉੱਤੇ ਨਹੀਂ ਚੱਲਦਾ ਨਾ, ਕਿਉਂਕਿ ਰੋਡ ਦੀ ਵੇਅਰ ਟੀਅਰ ਨਹੀਂ ਹੁੰਦੀ ਤੇ ਰੋਡ ਦਾ ਟੈਕਸ ਹੁੰਦਾ, ਇਸ ਕਰਕੇ ਉਹ ਵਾਪਸ ਦੇ ਦਿੰਦੇ। ਇਸ ਤਰ੍ਹਾਂ ਦੀ ਸਬਸਿਡੀ ਹੈਗੀ ਆ।
ਤੇ ਫਿਰ ਜਿਹੜੀਆਂ ਸਪਰੇਆਂ ਦਵਾਈਆਂ ਹੁੰਦੀਆਂ ਉਹਨਾਂ ਤੇ ਵੀ ਕੁਝ ਮਿਲਦੀ ਰਹਿਤ?
ਨਹੀਂ ਜੀ, ਨਹੀਂ ਕੋਈ ਰਾਇਤ ਨਹੀਂ ਮਿਲਦੀ, ਨਥਿੰਗ ਵਟਸੋਐਵਰ। ਜਿੰਨੇ ਵੀ ਟੈਸਟ ਨੇ ਸਾਰੇ ਸੋਇਲ ਟੈਸਟ ਸਾਰੇ ਹੁੰਦੇ। ਹਾਂ, ਜਿਹੜੀ ਰਾਇਤ ਮਿਲਦੀ ਆ ਉਹ ਮਿਲਦੀ ਆ ਕਿ ਅਗਰ ਕੋਈ ਇੰਡਸਟਰੀ ਆ, ਮੰਨ ਲਓ ਕੋਈ ਬਲੂਬੈਰੀ ਇੰਡਸਟਰੀ ਆ, ਉਹਨੇ ਕੋਈ ਇਨੋਵੇਸ਼ਨ ਕਰਨੀ ਆ, ਕੋਈ ਸਟੱਡੀ ਕਰਵਾਉਣੀ ਆ, ਕੋਈ ਰਿਸਰਚ ਕਰਨੀ ਆ, R&D ਕਰਨੀ ਆ, ਤਾਂ ਉਹ ਇੰਡਸਟਰੀ ਨੂੰ ਸ਼ੋਅ ਕਰਨਾ ਪਏਗਾ ਹੈਲ, ਜਿਹੜੀ ਕਿ ਹਾਰਟੀਕਲਚਰ ਆਸਟ੍ਰੇਲੀਆ ਲਿਮਿਟਡ ਆ, ਕਿ ਲਓ ਜੀ ਅਸੀਂ $500,000 ਅਸੀਂ ਪਾ ਰਹੇ ਹਾਂ, ਸਾਨੂੰ ਇਸ ਦੀ ਲੋੜ ਹੈ, $1,000,000 ਦੀ ਲੋੜ ਹੈ। ਤੇ ਉਹ ਕਹਿੰਦੇ ਠੀਕ ਹੈ ਜੀ, ਤੁਸੀਂ $500,000 ਪਾਉਣੇ ਤੇ $500,000 ਅਸੀਂ ਗਵਰਨਮੈਂਟ ਵੱਲੋਂ ਪਾਉਣੇ ਆ। ਇਸ ਤਰ੍ਹਾਂ ਦੀ ਸਬਸਿਡੀ ਮਿਲਦੀ ਹੈ ਰਿਸਰਚ ਕਰਨ ਵਾਸਤੇ, ਉਸਨੂੰ ਇੰਡਸਟਰੀ ਨੂੰ ਹੋਰ ਐਫੀਸ਼ੀਐਂਟ ਕਰਨ ਵਾਸਤੇ। ਡਾਇਰੈਕਟ ਸਬਸਿਡੀ ਨਹੀਂ ਹੈ, ਸੋ ਵਿਚ ਇਜ਼ ਵੈਰੀ ਗੁੱਡ ਕਿ ਰਿਸਰਚ ਵੀ ਹੋ ਰਹੀ ਹੈ, ਉਸ ਨਾਲ ਸਾਰੀ ਇੰਡਸਟਰੀ ਦਾ ਫਾਇਦਾ ਵੀ ਹੋ ਰਿਹਾ ਹੈ। ਪਰ ਅਮੈਰੀਕਾ ਜਾਂ ਹੋਰ ਕੰਟਰੀਆਂ ਵਿੱਚ ਦੇਖਣ ਨੂੰ ਮਿਲਿਆ, ਯੂਰਪੀਅਨ ਯੂਨੀਅਨ 'ਚ ਮਿਲਿਆ ਕਿ ਉਹ ਤਾਂ ਪ੍ਰੋਡਿਊਸ 'ਤੇ ਦੇ ਰਹੇ ਨੇ ਨਾ, ਕਿ ਚਾਹੇ ਤੁਸੀਂ ਤੁਹਾਡਾ ਵਿਕੇ ਜਾਂ ਨਾ ਵਿਕੇ, ਆਹ ਚੱਕੋ ਪੈਸੇ ਅਤੇ ਤੁਸੀਂ ਗਰੋ ਕਰੀ ਜਾਓ।
ਜੀ ਜੀ ਜੀ,
ਵਿਚ ਇਜ਼ ਨੋਟ ਰਾਈਟ। ਇੰਡੀਆ ਦੇ ਵਿੱਚ ਵੀ ਜਿਹੜੀ ਹੈ ਇਹੋ ਜਿਹੀ ਸਬਸਿਡੀ ਬੰਦ ਹੋਣੀ ਚਾਹੀਦੀ ਹੈ।
ਉਹ ਤਾਂ ਫਿਰ ਇੱਕ ਇਨਵਾਇਰਮੈਂਟ 'ਤੇ ਵੀ ਬਰਡਨ ਹੋ ਗਿਆ ਨਾ, ਤੁਸੀਂ ਲੋੜ ਤੋਂ ਜ਼ਿਆਦਾ ਪ੍ਰੋਡਿਊਸ ਕਰਤਾ, ਨਾ ਉਹ ਕਿਸੇ ਆਇਆ ਤੁਹਾਨੂੰ ਸਿੱਟਣਾ ਪਿਆ।
ਹਾਂਜੀ, ਅਤੇ ਉਹ ਸਿਰਫ ਅਤੇ ਸਿਰਫ ਐਫੀਸ਼ੀਐਂਸੀ ਵਧਾਉਣ ਨੂੰ, ਇੰਡਸਟਰੀ ਦੀ ਮਾਰਕੀਟਿੰਗ ਕਰਨ ਨੂੰ, ਨਵੇਂ ਨਵੇਂ ਪ੍ਰੋਡਕਟ ਬਣਾਉਣ ਨੂੰ, ਜਿੱਦਾਂ ਹੁਣ ਆਲੂਆਂ ਦਾ ਇੰਡੀਆ ਦੇ ਵਿੱਚ ਆਲੂਆਂ ਦੇ ਕਿੰਨੇ ਪ੍ਰੋਡਕਟ ਬਣ ਸਕਦੇ ਆ, ਚਿਪਸ ਬਣ ਸਕਦੇ ਆ, ਕ੍ਰਿਪਸ ਬਣ ਸਕਦੇ ਆ, ਮੈਸ਼ ਪਟੈਟੋਜ਼ ਬਣ ਸਕਦੇ ਆ, ਸੋ ਮੈਨੀ। ਪਰ ਉੱਥੇ ਜਿਹੜੇ ਗਰੋਅਰ ਹੈ ਉਹਨਾਂ ਦਾ ਕੋਈ ਕੋਪਰੇਟਿਵ ਹੈ ਨਹੀਂ, ਉਹ ਇਨੋਵੇਸ਼ਨ ਨਹੀਂ ਕਰਦੇ ਹੈਗੇ, ਉਸਦੀ ਬ੍ਰਾਂਡਿੰਗ ਨਹੀਂ ਕਰਦੇ, ਉਹ ਤਾਂ ਹੀ ਉੱਥੇ ਸਫ਼ਰ ਕਰ ਰਹੇ ਆ।
ਜੀ ਅਮਨ ਬਾਈ ਜੀ, ਇਸ ਤੋਂ ਪਹਿਲਾਂ ਕਿ ਆਪਾਂ ਖੇਤੀਬਾੜੀ 'ਚ ਆਉਂਦੀਆਂ ਦਰਪੇਸ਼ ਸਮੱਸਿਆਵਾਂ ਦੀ ਗੱਲ ਕਰੀਏ, ਮੈਂ ਪਹਿਲਾਂ ਤੁਹਾਨੂੰ ਖੇਤੀਬਾੜੀ ਨਾਲ ਸੰਬੰਧਿਤ ਕੁਛ ਧੰਦਿਆਂ, ਕੁਛ ਕਿੱਤਿਆਂ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਣੀ ਚਾਹੁੰਦਾ। ਹਾਰਟੀਕਲਚਰ, ਜਿਹੜਾ ਸਬਜ਼ੀਆਂ ਫਲ ਫਰੂਟ ਗਰੋ ਕਰਦੇ ਹਾਂ ਆਪਾਂ ਇੱਕ ਕੰਟਰੋਲਡ ਇਨਵਾਇਰਮੈਂਟ 'ਚ, ਉਹਦੀ ਤੁਹਾਡੀ ਸਪੈਸ਼ਲਾਈਜੇਸ਼ਨ ਹੈ, ਸੋ ਇੱਕ ਆਮ ਆਦਮੀ ਨੂੰ ਅਗਰ ਸਮਝਾਉਣਾ ਹੋਵੇ ਹਾਰਟੀਕਲਚਰ ਬਾਰੇ ਤਾਂ ਤੁਸੀਂ ਕੀ ਦੱਸਣਾ ਚਾਹੋਗੇ?
ਹਾਰਟੀਕਲਚਰ ਤਾਂ ਦੇਖੋ ਜੀ, ਅੰਗੂਰਾਂ ਤੋਂ ਲੈ ਕੇ ਬਲੂਬੈਰੀ, ਅੰਬ, ਸੰਤਰੇ, ਹਰ ਫਸਲ ਹਾਰਟੀਕਲਚਰ 'ਚ ਆ ਜਾਂਦੀ ਹੈ। ਔਰ ਆਸਟ੍ਰੇਲੀਆ ਦੇ ਵਿੱਚ ਵੱਖਰੇ ਵੱਖਰੇ ਇਲਾਕੇ ਨੇ ਇਹਨਾਂ ਦੇ, ਇੱਦਾਂ ਨਹੀਂ ਕਿ ਇੱਕ ਇਲਾਕੇ ਦੇ ਵਿੱਚ, ਹੁਣ ਸਾਡੇ ਇਲਾਕੇ 'ਚ ਸੰਤਰੇ ਨਹੀਂ ਹੁੰਦੇ, ਅੰਗੂਰ ਨਹੀਂ ਹੁੰਦੇ, ਸਾਡੇ 'ਚ ਬੇਰੀ ਹੁੰਦੀ ਹੈ, ਬਨਾਨਾ ਹੁੰਦਾ, ਸੋ ਇਲਾਕਾ ਇਲਾਕੇ ਦੇ ਵਿੱਚ ਉਸ ਤਰ੍ਹਾਂ ਦੀਆਂ ਫਿਰ ਫੈਸਿਲਿਟੀਆਂ ਹੁੰਦੀਆਂ, ਟਰਾਂਸਪੋਰਟ, ਦਵਾਈਆਂ, ਮਸ਼ੀਨਰੀ, ਕੰਟਰੈਕਟਰਸ, ਉਸ ਹਿਸਾਬ ਨਾਲ ਉੱਥੇ ਬਿਜ਼ਨਸ ਅਸਟੈਬਲਿਸ਼ ਹੋਏ ਹੁੰਦੇ ਆ। ਤੇ ਜਿਹੜੀ ਸਬਜ਼ੀਆਂ ਦਾ ਕੰਮ ਹੈ, ਸਬਜ਼ੀਆਂ ਦਾ ਵੀ ਇਸੇ ਤਰ੍ਹਾਂ ਹੀ ਹੈ, ਜਿਸ ਤਰ੍ਹਾਂ ਸਿਡਨੀ ਇਲਾਕੇ ਦੇ ਵਿੱਚ।
ਤੁਸੀਂ ਕਿਹੜੀਆਂ ਕਿਹੜੀਆਂ ਸਬਜ਼ੀਆਂ ਗਰੋ ਕਰਦੇ ਹੋ?
ਹਾਂਜੀ, ਸਾਡੇ ਅਸੀਂ ਟਮਾਟਰ ਅਤੇ ਕਿਊਕੰਬਰ ਜ਼ਿਆਦਾ ਕਰਦੇ ਹਾਂ, ਸਾਰੇ ਇਸ ਏਰੀਏ 'ਚ ਤਕਰੀਬਨ ਸਬਜ਼ੀਆਂ ਦੇ ਰੂਪ ਦੇ ਵਿੱਚ ਇਹੀ ਦੋ ਫਸਲਾਂ ਨੂੰ।
ਅਤੇ ਫਿਰ ਉਹ ਸਿਡਨੀ ਨੂੰ ਸਪਲਾਈ ਕੀਤਾ ਜਾਂਦਾ?
ਹਾਂਜੀ, ਉਹ ਤਕਰੀਬਨ ਹਰ ਰੋਜ਼ ਹੀ ਪਿਕਿੰਗ ਹੁੰਦੀ ਹੈ, ਅਤੇ ਉਹ ਸਿਡਨੀ, ਮੈਲਬਨ, ਬ੍ਰਿਸਬਨ ਮਾਰਕੀਟਸ ਦੇ ਵਿੱਚ ਜਾਂਦੇ ਆ, ਇੱਥੋਂ ਟਰਾਂਸਪੋਰਟ ਸਾਡੇ ਕਾਫੀ ਲੱਗੇ ਆ, ਅਤੇ ਹਾਈਵੇਜ਼ ਦੇ ਥਰੂ ਮਤਲਬ ਉਹਨੂੰ ਭੇਜਿਆ ਜਾਂਦਾ ਮਾਰਕੀਟਸ ਵਿੱਚ ਡੇਲੀ ਬੇਸਿਸ 'ਤੇ।
ਅਤੇ ਅਮਨਦੀਪ ਜੀ, ਜਿਹੜਾ ਵਿਟੀਕਲਚਰ, ਤੁਸੀਂ ਵਾਈਨਰੀਜ਼ ਨਾਲ ਵੀ ਪਹਿਲਾਂ ਜੁੜੇ ਰਹੇ ਹੋ, ਸੋ ਉਹਦੇ ਬਾਰੇ ਵੀ ਥੋੜ੍ਹੀ ਜਾਣਕਾਰੀ ਦਿਓ ਕਿ ਕਿੰਨਾ ਕੁ ਨਫ਼ਾ ਹੋ ਰਿਹਾ ਇਸ ਮਾਰਕੀਟ 'ਚ, ਕਿਉਂਕਿ ਪਹਿਲਾਂ ਦੱਸਿਆ ਜਾਂਦਾ ਸੀ ਕਿ ਅੰਗੂਰਾਂ ਦਾ ਹਾਲ ਚਾਲ ਬੜਾ ਵਧੀਆ ਸੀ, ਹੁਣ ਪਿਛਲੇ ਕੁਛ ਸਮੇਂ 'ਚ ਇਹ ਕਾਰੋਬਾਰ ਥੋੜ੍ਹਾ ਘਟਿਆ।
ਜੀ, ਇਹ ਜਿਹੜਾ ਅੰਗੂਰਾਂ ਦੀ ਇੰਡਸਟਰੀ ਹੈ, ਪਿਛਲੇ ਤਕਰੀਬਨ 100 ਸਾਲ ਤੋਂ ਅਪ ਡਾਊਨ ਚੱਲਦੀ ਹੈ, ਇਸੇ ਤਰ੍ਹਾਂ ਗ੍ਰਾਫ ਅਪ ਡਾਊਨ ਚੱਲਦਾ ਆ, ਅਤੇ ਹੁਣ 3-4-5 ਸਾਲ ਹੋ ਗਏ ਨੇ ਕਾਫੀ ਡਾਊਨ ਹੈ ਗ੍ਰਾਫ, ਅਤੇ ਗਰੋਅਰ ਜਿਹੜੇ ਨੇ ਜਸਟ ਔਨ ਦਾ ਮਾਰਜਿਨ ਹੈ, ਔਰ ਇਸ ਸਾਲ ਬੜੀ ਮੰਦਭਾਗੀ ਘਟਨਾਵਾਂ ਵਾਪਰੀਆਂ ਨੇ ਕਿ ਬੜਾ ਜ਼ਬਰਦਸਤ ਕੋਹਰਾ ਪਿਆ ਆ ਅਕਤੂਬਰ ਦੇ ਵਿੱਚ, ਜਿਸ ਦੇ ਨਾਲ 70% ਗ੍ਰਿਫਤ ਇਲਾਕੇ ਦੇ ਵਿੱਚ ਅੰਗੂਰ ਤਬਾਹ ਹੋ ਗਏ ਨੇ, ਸੋ ਕਾਫੀ ਟਰਬੁਲੈਂਟ ਇੰਡਸਟਰੀ ਹੈ ਅੰਗੂਰਾਂ ਦੀ ਅੱਜ ਕੱਲ੍ਹ
ਜੀ।
ਪਰ ਜੇ ਦੇਖਿਆ ਜਾਵੇ, ਜਿਹੜੇ ਨਵੇਂ ਐਂਟਰੀ ਕਰਨਾ ਚਾਹੁੰਦੇ ਨੇ ਇਸ ਇੰਡਸਟਰੀ ਦੇ ਵਿੱਚ, ਤਾਂ ਫਾਰਮਰ, ਫਾਰਮਿੰਗ ਦੁਨੀਆ ਦੇ ਵਿੱਚ ਇਹੀ ਮੰਨਿਆ ਜਾਂਦਾ ਕਿ ਮਾੜੇ ਸਮੇਂ ਦੇ ਵਿੱਚ ਫਾਰਮ ਖਰੀਦਣੇ ਚਾਹੀਦੇ ਨੇ,
ਸੋ ਇਹ ਤੁਹਾਡੇ ਕਹਿਣ ਮੁਤਾਬਕ ਰਾਈਟ ਟਾਈਮ ਹੈ ਜੇ ਕਿਸੇ ਨੇ ਇਸ ਫੀਲਡ 'ਚ ਇਨਵੈਸਟਮੈਂਟ ਕਰਨੀ ਹੋਵੇ,
ਇਸ ਵਿੱਚ ਆਣਾ ਹੈ ਤਾਂ ਦਿਸ ਇਜ਼ ਅ ਰਾਈਟ ਟਾਈਮ ਟੂ ਬਾਏ, ਕਿਉਂਕਿ ਇਹ ਮਾਰਕੀਟ ਅਪ ਐਂਡ ਡਾਊਨ ਰਹਿੰਦੀ ਹੈ, ਅਤੇ ਇਹ ਅਪ ਜਾਣੀ ਹੈ, ਜਦੋਂ ਡਾਊਨ ਹੈ ਤਾਂ ਅਪ ਵੀ ਜਾਣੀ ਹੈ, ਇਹ ਟ੍ਰੈਂਡ ਚੱਲਿਆ ਆ ਰਿਹਾ ਪਿਛਲੇ 100 ਸਾਲ ਤੋਂ।
ਮੈਂ ਇੱਕ ਹੋਰ ਸਵਾਲ ਪੁੱਛਣਾ ਸੀ, ਉਹਨੂੰ ਡਾਈਵਰਸੀਫਾਈ ਕਰਨਾ ਤਾਂ ਨਹੀਂ ਕਹਿ ਸਕਦੇ, ਜਿਵੇਂ ਗ੍ਰਿਫਤ 'ਚ ਇੱਕ ਐਗਜ਼ਾਮਪਲ ਦਿੰਦੇ ਹੁੰਦੇ ਆ ਕਿ ਅੱਧੇ ਇੱਕ ਅੰਗੂਰ ਲਾ ਲਓ, ਅੱਧੇ ਇੱਕ ਸੰਤਰੇ ਲਾ ਲਓ, ਕਿਸੇ ਨਾ ਕਿਸੇ ਚੀਜ਼ ਦਾ ਮੁੱਲ ਤਾਂ ਵਧੀਆ ਮਿਲ ਹੀ ਜਾਣਾ। ਸੋ ਉਹ ਕਿੰਨਾ ਸਹੀ ਡਿਸੀਜਨ ਆ ਤੁਹਾਡੇ ਮੁਤਾਬਕ?
ਇਹ 100% ਸਹੀ ਡਿਸੀਜਨ ਹੈ ਜੀ। ਸਾਡੇ ਇਲਾਕੇ ਦੇ ਵਿੱਚ ਵੀ ਇਹੀ ਪ੍ਰੋਬਲਮ ਆਈ ਸੀ, ਕੇਲਿਆਂ ਦੀ ਖੇਤੀ ਸੀ, ਇਕੱਲੀ ਕੇਲੇ ਦੀ ਖੇਤੀ ਕਰਦੇ ਸੀ। ਜਦੋਂ ਪ੍ਰੋਬਲਮ ਆਈ ਤਾਂ ਫਿਰ ਬਹੁਤ ਸਾਰੇ ਕਿਸਾਨਾਂ ਨੂੰ ਇੱਥੋਂ ਜਾਣਾ ਵੀ ਪਿਆ। ਉਸ ਤੋਂ ਬਾਅਦ ਡਿਵਰਸੀਫਾਈ ਹੋਇਆ, ਬੇਰੀਆਂ ਲਾਈਆਂ, ਅਤੇ ਹੁਣ ਬੇਰੀਆਂ ਦੇ ਵਿੱਚ ਸਾਡੇ ਯੂਥ ਨੇ ਬੜਾ ਡਿਵਰਸੀਫਾਈ ਕੀਤਾ ਹੋਇਆ। ਜਿਹੜੇ ਗ੍ਰੀਨ ਹਾਊਸ ਲਾਉਣ ਦਾ ਮਕਸਦ ਹੀ ਨਾਲ ਇਹੀ ਹੈ ਕਿ ਡਿਵਰਸੀਫਿਕੇਸ਼ਨ ਬੇਰੀਆਂ ਅਤੇ ਸਬਜ਼ੀਆਂ ਦਾ। ਸੋ ਜੇ ਇੱਕ ਫਸਲ ਡਾਊਨ ਹੋ ਵੀ ਜਾਵੇ ਤਾਂ ਦੂਸਰੀ ਫਸਲ ਚੱਲਦੀ ਹੈ। ਇਹ ਮੇਰਾ ਖਿਆਲ ਕਹਿ ਲਓ ਕਿ ਇਟਸ ਕੀ ਟੂ ਦਾ ਫਾਰਮਿੰਗ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਅਤੇ ਦੁਨੀਆ ਵਿੱਚ ਕਿਤੇ ਵੀ। ਮੇਰਾ ਖਿਆਲ ਇਹੀ ਹੈ ਕਿ ਤੁਹਾਨੂੰ ਦੋ ਜਾਂ ਤਿੰਨ ਫਸਲਾਂ ਜ਼ਰੂਰ ਕਰਨੀਆਂ ਚਾਹੀਦੀਆਂ। ਜੇ ਇੱਕ ਫਸਲ ਡਾਊਨ ਹੈ ਤਾਂ ਦੂਸਰੀ ਫਸਲ ਤੁਹਾਡੀ ਤੁਹਾਨੂੰ ਕਵਰ ਕਰੀ ਜਾਂਦੀ ਹੈ।
ਅਤੇ ਅਡੀਸ਼ਨਲੀ ਜਿਵੇਂ ਪੰਜਾਬ 'ਚ ਕਹਿ ਰਹੇ ਹੁੰਦੇ ਆ ਨਾਲ ਥੋੜ੍ਹੀ ਡੇਅਰੀ ਫਾਰਮਿੰਗ ਕਰ ਲਓ ਜੀ, ਨਾਲ ਪੋਲਟਰੀ ਖੋਲ੍ਹ ਲਓ, ਉਸ ਕਿਸਮ ਦਾ ਆਸਟ੍ਰੇਲੀਆ 'ਚ ਵੀ ਕੀਤਾ ਜਾਂਦਾ?
ਨਹੀਂ ਜੀ, ਆਸਟ੍ਰੇਲੀਆ ਦੇ ਵਿੱਚ ਡੇਅਰੀ ਜਿਹੜੀ ਇੰਡਸਟਰੀ ਹੈ ਉਹ ਕਾਫੀ ਵੱਡੇ ਸਕੇਲ 'ਤੇ ਕਰਨੀ ਪੈਂਦੀ ਆ ਵਾਇਬਲ ਰਹਿਣ ਦੇ ਲਈ। ਇਸੇ ਤਰ੍ਹਾਂ ਜਿਹੜੀ ਪੋਲਟਰੀ ਆ, ਪੋਲਟਰੀ ਵੀ ਬਹੁਤ ਜ਼ਿਆਦਾ ਵੱਡੇ ਸਕੇਲ 'ਤੇ, ਉਸਦੀਆਂ ਰਿਕੁਆਇਰਮੈਂਟਸ ਬਹੁਤ ਹੈ। ਅਤੇ ਪਰ ਹਾਰਟੀਕਲਚਰ, ਵਿਦ ਇਨ ਹਾਰਟੀਕਲਚਰ ਤੁਸੀਂ ਦੋ ਜਾਂ ਤਿੰਨ ਫਸਲਾਂ ਈਜ਼ਲੀ ਕਰ ਸਕਦੇ ਹੋ ਆਸਟ੍ਰੇਲੀਆ ਦੇ ਵਿੱਚ
ਜੀ। ਅਤੇ ਹੁਣ ਆਪਾਂ ਗੱਲ ਕਰੀਏ ਜਿਹੜੀਆਂ ਖੇਤੀਬਾੜੀ ਨੂੰ ਦਰਪੇਸ਼ ਆਉਂਦੀਆਂ ਸਮੱਸਿਆਵਾਂ। ਸੋ ਮੇਰੇ ਖਿਆਲ ਨਾਲ ਤਿੰਨ ਚਾਰ ਮੇਜਰ ਚੀਜ਼ਾਂ ਹੋਣਗੀਆਂ ਜਿਹਦੇ 'ਚ ਤੁਸੀਂ ਜ਼ਮੀਨ ਦੀ ਉਪਜਾਊ ਸ਼ਕਤੀ ਦੀ ਗੱਲ ਕਰ ਸਕਦੇ ਹਾਂ, ਮੌਸਮ ਪਾਣੀ ਅਤੇ ਆਪਾਂ ਲੇਬਰ ਦੀ ਗੱਲ ਕਰ ਸਕਦੇ ਹਾਂ। ਸੋ ਮੈਂ ਮਹਿਸੂਸ ਕਰਦਾ ਕਿ ਵੱਖੋ ਵੱਖਰੇ ਖੇਤਿਆਂ 'ਚ ਜ਼ਮੀਨ ਵੀ ਵੱਖੋ ਵੱਖਰੀ ਹੈ, ਇਹਨੂੰ ਆਪਾਂ ਜਨਰਲਾਈਜ਼ ਨਹੀਂ ਕਰ ਸਕਦੇ। ਸੋ ਤੁਹਾਡੇ ਇਲਾਕੇ 'ਚ ਕਿਹੋ ਜਿਹੀ ਜ਼ਮੀਨ ਹੈ ਅਤੇ ਕਿਹੜੀ ਚੀਜ਼ ਉਗਾਉਣ ਲਈ ਇਹ ਜ਼ਿਆਦਾ ਵਧੀਆ? ਅੰਗੂਰਾਂ ਦੀ ਜ਼ਿਆਦਾ ਖੇਤੀ ਹੁੰਦੀ ਹੈ ਜਾਂ ਬੈਰੀਆਂ ਦੀ?
ਸਾਡਾ ਜਿਹੜਾ ਕੌਫਸਾਰਬਰ ਬੁਲਗੁਲਗਾ ਇਲਾਕਾ ਜੀ, ਸਬ ਟ੍ਰੋਪੀਕਲ ਏਰੀਆ, ਅਤੇ ਇਸ ਏਰੀਏ ਦੇ ਵਿੱਚ ਕੇਲੇ ਦੀ ਖੇਤੀ ਜ਼ਿਆਦਾ ਬੈਸਟ ਹੁੰਦੀ ਆ, ਬਹੁਤ ਵਧੀਆ ਹੁੰਦਾ। ਬਲੂਬੈਰੀ ਹੁੰਦੀ ਆ, ਅੰਗੂਰ ਨਹੀਂ ਹੁੰਦੇ ਕਿਉਂਕਿ ਮੋਇਸਚਰ ਥੋੜ੍ਹਾ ਜਿਹਾ ਜ਼ਿਆਦਾ ਹੈ ਸਮੁੰਦਰ ਦੇ ਲਾਗੇ ਹੋਣ ਕਰਕੇ। ਅਤੇ ਜਿਹੜੀ ਗ੍ਰੀਨ ਹਾਊਸ ਕਾਫੀ ਸਕਸੈਸਫੁੱਲ ਹੋ ਰਿਹਾ ਕਿਉਂਕਿ ਇਸ ਇਲਾਕੇ ਦਾ ਪਾਣੀ ਬੜਾ ਵਧੀਆ ਹੈ ਅਤੇ ਇਸ ਪ੍ਰੋਡਿਊਸ ਬਹੁਤ ਵਧੀਆ ਆ, ਹੀਟਿੰਗ ਦੀ ਰਿਕੁਆਇਰਮੈਂਟ ਘੱਟ ਹੈ, ਸੋ ਸਰਦੀਆਂ ਨੂੰ ਵੀ ਕਰੋਪ ਹੋ ਜਾਂਦੀ ਆ। ਸੋ ਇਸ ਇਲਾਕੇ ਦੇ ਵਿੱਚ ਜ਼ਮੀਨਾਂ ਜਿਹੜੀਆਂ ਨੇ ਉਹ ਪਹਾੜੀ ਨੇ, ਕਿਤੇ ਕਿਤੇ ਉੱਚੀਆਂ ਨੀਵੀਆਂ ਵੀ ਨੇ, ਜਿਹੜੀ ਪੱਧਰੀਆਂ ਜ਼ਮੀਨਾਂ ਬਹੁਤ ਘੱਟ ਹੈ। ਸੋ ਬਰੋਡ ਏਕੜ ਫਾਰਮਿੰਗ ਨਹੀਂ ਹੁੰਦੀ ਹਾਰਟੀਕਲਚਰ ਦੇ ਲਈ, ਇਹ ਇਲਾਕਾ ਬਹੁਤ ਬੈਸਟ।
ਰਫਲੀ ਫਿਰ ਕੀ ਕੋਸਟ ਹੁੰਦੀ ਹੈ? ਮੇਰੇ ਖਿਆਲ ਨਾਲ ਤਾਂ ਚਲੋ ਜਿੰਨੀ ਸੋਹਣੀ ਜ਼ਮੀਨ ਹੋਊਗੀ, ਜਿੰਨਾ ਪਾਣੀ ਵਧੀਆ ਲੱਗਦਾ ਹੋਊ, ਉਨੀ ਕੀਮਤ ਜ਼ਿਆਦਾ ਹੋਊ, ਪਰ ਹੈ ਇਹਦੇ 'ਚ ਕੋਈ ਮਾਰਜਨ ਕਿ ਆਪਾਂ ਇੰਨੇ ਹਜ਼ਾਰ ਤੋਂ ਇੰਨੇ ਹਜ਼ਾਰ ਦੇ ਵਿੱਚ ਏਕੜ ਆ ਜਾਂਦਾ ਇੱਕ?
ਦੇਖੋ ਮਿਨੀਮਮ ਕੋਸਟ ਜਿਹੜੀ ਇੱਥੇ ਜਿਹੜਾ ਕੌਫਸਾਰਬਰ ਏਰੀਆ ਹੈ ਉੱਥੇ ਮਤਲਬ ਸਾਰੀ ਫੈਸਿਲਿਟੀ ਹੈ ਸ਼ਹਿਰ ਦੀ, ਜਿੰਨੀ ਇੱਕ ਸ਼ਹਿਰ 'ਚ ਹੋਣੀ ਚਾਹੀਦੀ ਹੈ, ਏਅਰਪੋਰਟ ਤੋਂ ਲੈ ਕੇ ਸਾਰਾ ਕੁਝ। ਉਸ ਦੀ ਪ੍ਰੋਕਸੀਮਿਟੀ 'ਤੇ ਡਿਪੈਂਡ ਕਰਦਾ ਹੈ ਕਿ 10 ਕਿਲੋਮੀਟਰ, 20 ਕਿਲੋਮੀਟਰ, 30 ਕਿਲੋਮੀਟਰ ਦੂਰ, ਉਸ ਹਿਸਾਬ ਨਾਲ ਜ਼ਮੀਨ ਦੀ ਕੀਮਤ ਘੱਟਦੀ ਵੱਧਦੀ ਆ। ਅਤੇ 20,000 ਤੋਂ ਲੈ ਕੇ $70,000 ਤੱਕ ਵੀ ਏਕੜ ਇਸ ਇਲਾਕੇ ਦੇ ਵਿੱਚ ਵਿਕਦਾ ਹੈ ਜੀ।
ਜੀ ਅਮਨ ਜੀ, ਅਤੇ ਖੇਤੀਬਾੜੀ ਲਈ ਜਿਵੇਂ ਤੁਸੀਂ ਦੱਸਿਆ ਕਿ ਹੈ ਨਾ ਸੂਰਜ ਦੀ ਤਪਸ਼ ਜ਼ਰੂਰੀ ਹੈ ਅਤੇ ਤੁਸੀਂ ਉਹਨੂੰ ਕੰਟਰੋਲ ਕਰਦੇ ਹੋ ਹਾਰਟੀਕਲਚਰ ਨਾਲ, ਸੂਰਜ ਦੀ ਤਪਸ਼ ਅਤੇ ਚੰਨ ਦੀ ਠੰਡਕ, ਬਜ਼ੁਰਗ ਕਹਿੰਦੇ ਇਹ ਦੋਨੋਂ ਹੀ ਜ਼ਰੂਰੀ ਆ। ਕਹਿੰਦੇ ਹੁੰਦੇ ਸੀ ਸੂਰਜ ਖੇਤੀ ਪਾਲ ਹੈ, ਚੰਨ ਬਣਾਵੇ ਰਸ, ਜੇ ਇਹ ਦੋਵੇਂ ਨਾ ਮਿਲਣ ਖੇਤੀ ਜਾਵੇ ਭਸ, ਯਾਨੀ ਖੇਤੀ ਭਸਮ ਹੋ ਜਾਂਦੀ ਹੈ। ਸੂਰਜ ਤਪੇ ਖੇਤੀ ਪੱਕੇ, ਹਰ ਫਸਲ ਲਈ ਚੰਗੇ ਮੌਸਮ ਦਾ ਹੋਣਾ ਬੜਾ ਜ਼ਰੂਰੀ ਹੈ। ਸੋ ਤੁਹਾਡੇ ਇਲਾਕੇ 'ਚ ਖੇਤੀਬਾੜੀ ਲਈ ਇਹ ਮੌਸਮ ਤੁਹਾਡੇ ਮੁਤਾਬਕ ਬੜਾ ਸਹੀ ਹੈ?
ਬਹੁਤ ਸੋਹਣਾ ਮੌਸਮ ਰਹਿੰਦਾ ਆ, ਮੀਂਹ ਵੀ ਪੈਂਦੇ ਰਹਿੰਦੇ ਨੇ ਸਮੁੰਦਰ ਦੇ ਲਾਗੇ ਹੋਣ ਕਰਕੇ, ਸੂਰਜ ਜਿਹੜਾ ਸਬ ਟ੍ਰੋਪੀਕਲ ਹੋਣ ਕਰਕੇ ਜਿਹੜਾ ਟੈਂਪਰੇਚਰ ਰੇਂਜ ਜਿੱਦਾਂ ਮਿਨੀਮਮ ਸਰਦੀਆਂ ਨੂੰ ਤਕਰੀਬਨ 5 ਕੁ ਡਿਗਰੀ, ਘੱਟ ਤੋਂ ਘੱਟ 6 ਡਿਗਰੀ ਹੁੰਦਾ ਆ, ਅਤੇ ਬਹੁਤ ਰੇਅਰਲੀ 2 ਜਾਂ 3 ਡਿਗਰੀ ਹੁੰਦਾ, 3-4 ਕੋਰੇ ਪੈਂਦੇ ਨੇ। ਗਰਮੀਆਂ ਨੂੰ ਰੇਅਰਲੀ 38 ਤੋਂ ਲੈ ਕੇ 40 ਡਿਗਰੀ 2 ਜਾਂ 3 ਦਿਨ ਹੁੰਦਾ ਆ, ਬਾਕੀ ਐਵਰੇਜ 26 ਤੋਂ ਲੈ ਕੇ 32 ਡਿਗਰੀ ਦੇ ਵਿਚਾਲੇ ਰਹਿੰਦਾ ਹੈ। ਸੋ ਬਹੁਤ ਸੋਹਣਾ ਮੌਸਮ ਹੈ ਇਸ ਇਲਾਕੇ ਦੇ ਵਿੱਚ, ਸੂਰਜ ਦਿਨ ਕਾਫੀ ਵੱਡੇ ਹੁੰਦੇ ਨੇ, ਗਰਮੀਆਂ ਨੂੰ ਸਰਦੀਆਂ ਨੂੰ ਵੀ ਧੁੱਪ ਨਿਕਲਦੀ ਰਹਿੰਦੀ ਹੈ,
ਜੋ ਖੇਤੀਬਾੜੀ ਲਈ ਬਹੁਤ ਵਧੀਆ। ਐਸ ਲੌਂਗ ਐਸ ਸਾਈਕਲੋਨ ਨਾ ਆਉਣ, ਮੇਰਾ ਖਿਆਲ ਇਹ ਏਰੀਆ ਖੇਤੀਬਾੜੀ ਲਈ ਕਾਫੀ ਚੰਗਾ ਮੰਨਿਆ ਗਿਆ।
ਹਾਂਜੀ, ਸਟੇਬਲ ਹੈ, ਇਸੇ ਕਰਕੇ ਆਪਣੇ ਪੰਜਾਬੀ ਵੈਸੇ ਬਹਿੰਦੇ ਉੱਥੇ ਜਾ ਕੇ ਜਿੱਥੇ ਸਟੇਬਲ
ਠੀਕ ਹੈ ਜੀ ਇਨਵਾਇਰਨਮੈਂਟ ਹੋਵੇ। ਸੋ ਇਸ ਮਾਮਲੇ ਸਿਆਣੇ ਨੇ।
ਹਾਂਜੀ, ਇਸ ਕਿਉਂਕਿ ਤਜਰਬਾ ਕਾਫੀ ਹੈ ਆਪਣੇ ਪੰਜਾਬੀਆਂ ਨੂੰ, ਸੋ ਸਾਨੂੰ ਇਹ ਅੰਦਾਜ਼ਾ ਲਾ ਲੈਣਾ ਚਾਹੀਦਾ ਵੀ ਜਿੱਥੇ ਵੀ ਪੰਜਾਬੀ ਬੈਠੇ ਆ ਉੱਥੇ ਠੀਕ ਹੀ ਹੋਣਾ ਹੈ ਜੀ।
ਤੁਸੀਂ ਗੱਲ ਕੀਤੀ ਇਰੀਗੇਸ਼ਨ ਦੀ, ਉਹ ਕਹਿੰਦੇ ਹੁੰਦੇ ਆ ਨਾ ਉਹ ਧਰਤੀ ਰਾਣੀ ਜਿਹਨੂੰ ਲੱਗੇ ਪਾਣੀ। ਸੋ ਇਰੀਗੇਸ਼ਨ ਸਿੰਚਾਈ ਦੇ ਕਿਹੜੇ ਕਿਹੜੇ ਸਾਧਨ ਆਸਟ੍ਰੇਲੀਆ 'ਚ ਉਪਲਬਧ ਨੇ? ਜਿਵੇਂ ਪੰਜਾਬ 'ਚ ਨਹਿਰਾਂ 'ਚ ਮੋਗੇ ਰੱਖੇ ਹੁੰਦੇ, ਇੱਥੇ ਵੀ ਉਹੀ ਸਿਸਟਮ ਆ ਅਤੇ ਬੋਰ ਬਾਰ ਹੁੰਦੇ ਆ ਜਾਂ ਕਿੱਦਾਂ ਦਾ ਹੈ?
ਇੱਥੇ ਜੀ ਬਹੁਤ ਵੱਡੇ ਵੱਡੇ ਸਿਸਟਮ ਹੈ, ਮੋਗੇ ਵੀ ਹੈ, ਨਹਿਰਾਂ ਵੀ ਹੈ, ਚੈਨਲ ਸਾਰਾ ਕੁਛ ਹੈਗਾ ਹੈ, ਵੱਡੇ ਵੱਡੇ ਬੋਰ ਵੀ ਨੇ ਜਿਹੜੇ ਅਸੀਂ ਕਦੇ ਸੋਚੇ ਵੀ ਨਹੀਂ ਹੁੰਦੇ, ਕਦੇ ਦੇਖੇ ਵੀ ਨਹੀਂ ਹੋਊਗੇ, ਐਡੇ ਐਡੇ ਬੋਰ ਇੱਥੇ ਲੱਗੇ ਹੋਏ ਨੇ। ਪਰ ਇਸ ਇਲਾਕੇ ਦੇ ਵਿੱਚ ਤੇ ਅਸੀਂ ਹਾਂ, ਇੱਥੇ ਤਕਰੀਬਨ ਡੈਮਾਂ ਦਾ ਹੀ ਪਾਣੀ ਆ, ਡੈਮ ਆਪਣੇ ਬਣਾਏ ਹੋਏ ਨੇ ਕ੍ਰੀਕ ਦੇ ਵਿੱਚੋਂ ਜਾਂ ਨਹਿਰ ਦੇ ਵਿੱਚ, ਹਲਕੀਆਂ ਹਲਕੀਆਂ ਜਿਹੜੇ ਨਾਲੇ ਨੇ ਉਹਨਾਂ 'ਚੋਂ ਚੱਕਦੇ ਨੇ ਪਾਣੀ, ਪਾਣੀ ਅਬੰਡੈਂਟ ਹੈ ਕਾਫੀ ਆ ਇਲਾਕੇ ਦੇ ਵਿੱਚ, ਤੇ ਉਹ ਪੰਪ ਦੇ ਨਾਲ ਚੱਕ ਕੇ ਸਾਡੇ ਜਿਹੜੀ ਹਾਰਟੀਕਲਚਰ ਹੈ, ਇਸ ਬਲੂਬੈਰੀ ਦੀ ਫਾਰਮਿੰਗ ਆ ਜਾਂ ਟਮਾਟਰਾਂ ਦੀ ਆ, ਉਹ ਸਾਰਾ ਡ੍ਰਿਪ ਇਰੀਗੇਸ਼ਨ ਤੇ ਆ ਜੀ, ਟੁਪਕਾ ਪਾਣੀ ਜਿਹਨੂੰ ਟੁਪਕਾ ਤਕਨੀਕ ਵੀ ਕਹਿੰਦੇ ਨੇ
ਜੀ,
ਔਰ ਬੜਾ ਹੀ ਐਫੀਸ਼ੀਐਂਟ ਹੈ, 95% ਐਫੀਸ਼ੀਐਂਸੀ ਹੈ ਜੀ ਟੁਪਕਾ ਇਰੀਗੇਸ਼ਨ ਦੀ ਜਾਂ ਡ੍ਰਿਪ ਇਰੀਗੇਸ਼ਨ।
ਇੱਕ ਤਾਂ ਪਾਣੀ ਦੀ ਵੇਸਟੇਜ ਘੱਟ ਆ ਤੇ ਇੱਕ ਤੁਸੀਂ ਐਨ ਜੜਾਂ ਤੱਕ ਪਹੁੰਚਦੇ ਹੋ
ਜੀ। ਇਸ ਦੀ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੇ ਦਿੰਦਾ ਕਿ ਜੇ ਅਗਰ ਖੀਰੇ ਆ, ਜੇ 1 ਕਿਲੋ ਖੀਰਾ ਬਾਹਰ ਫੀਲਡ ਦੇ ਵਿੱਚ ਉਗਾਉਣਾ ਹੋਵੇ ਤਾਂ ਤਕਰੀਬਨ 6,000 ਲੀਟਰ ਪਾਣੀ ਉਸਨੂੰ ਚਾਹੀਦਾ ਆ।
6,000 ਲੀਟਰ
6,000 ਲੀਟਰ ਉਹੀ ਅਗਰ ਗ੍ਰੀਨ ਹਾਊਸ ਦੇ ਵਿੱਚ ਲਾਉਣੇ ਆ ਤਾਂ ਉਹ 600 ਲੀਟਰ ਦੇ ਨਾਲ 1 ਕਿਲੋ ਹੁੰਦਾ। ਸੋ ਐਫੀਸ਼ੀਐਂਸੀ ਦੇਖੋ ਤੁਸੀਂ ਕਿੰਨੀ ਹੈ ਡ੍ਰਿਪ ਇਰੀਗੇਸ਼ਨ।
ਨਹੀਂ ਕੋਈ ਸ਼ੱਕ ਨਹੀਂ, ਇਨਵਾਇਰਮੈਂਟ ਲਈ ਬੜਾ ਵਧੀਆ ਇਹ। ਤੇ ਹੁਣ ਆਪਾਂ ਗੱਲ ਕਰੀਏ ਲੇਬਰ ਦੀ। ਅੱਗੇ ਪੰਜਾਬ 'ਚ ਕਹਿੰਦੇ ਹੁੰਦੇ ਸੀ ਕੱਲਾ ਨਾ ਹੋਵੇ ਰੋਹੀ ਦਾ ਰੁੱਖ ਤੇ ਕੱਲਾ ਨਾ ਹੋਵੇ ਪੁੱਤ ਜੱਟ ਦਾ, ਖੇਤੀ ਲਈ ਕਹਿੰਦੇ ਜਿੰਨੀਆਂ ਬਾਹਾਂ ਹੋਣ ਓਨੀਆਂ ਹੀ ਘੱਟ ਆ। ਸੋ ਆਸਟ੍ਰੇਲੀਆ 'ਚ ਮੈਂ ਸੁਣਿਆ 1-1 ਬੰਦਾ ਹੀ 1,000 ਏਕੜ ਦੀ ਖੇਤੀ ਕਰੀ ਜਾਂਦਾ, ਇੱਥੇ ਤੁਸੀਂ ਦੱਸੋ ਮੈਨੂੰ।
ਹਾਂਜੀ, ਤਕਰੀਬਨ 15 ਸਾਲ ਪਹਿਲਾਂ ਇੰਡੀਆ ਤੋਂ ਸ਼ੂਗਰ ਕੇਨ ਇੰਡਸਟਰੀ ਤੋਂ ਨੁਮਾਇੰਦੇ ਆਏ ਹੋਏ ਸਨ ਯੂਪੀ ਤੇ ਪੰਜਾਬ ਤੋਂ, ਤੇ ਕੁਦਰਤੀ ਰੂਪ ਤੇ ਪੰਜਾਬ ਦੇ ਸਾਡੇ ਇੱਥੇ ਆ ਗਏ, ਤੇ ਉਹ ਗੱਲ ਸੁਣਾਉਣ ਲੱਗ ਗਏ। ਕਹਿੰਦੇ ਕੁਈਨਜ਼ਲੈਂਡ ਅਸੀਂ ਗਏ ਤੇ ਉੱਥੇ ਫਾਰਮਰ ਨੂੰ ਪੁੱਛਿਆ ਕਿੰਨੇ ਕੁ ਏਕੜ ਹੈ ਤੇਰੇ ਕੋਲ, ਕਹਿੰਦਾ 950 ਏਕੜ ਮੈਂ ਗੰਨੇ ਦੀ ਫਾਰਮਿੰਗ ਕਰਦਾ। ਕਹਿੰਦਾ ਅੱਛਾ, ਤੇ ਕਹਿੰਦਾ ਫਿਰ ਕਿੰਨੇ ਬੰਦੇ ਕੰਮ ਕਰਦੇ ਤੇਰੇ ਕੋਲ? ਕਹਿੰਦਾ ਜੀ 2.5 ਬੰਦੇ। ਕਹਿੰਦਾ 2.5 ਬੰਦੇ? ਕਹਿੰਦਾ ਹਾਂ। ਕਹਿੰਦਾ ਇੱਕ ਮੈਂ ਤੇ ਇੱਕ ਮੇਰਾ ਮੁੰਡਾ ਤੇ ਇੱਕ ਪਾਰਟ ਟਾਈਮ ਰੱਖਿਆ 3 ਦਿਨ, ਉਹ ਆਉਂਦਾ ਹੁੰਦਾ ਹੈ
ਜੀ।
ਸੋ ਕਾਫੀ ਐਫੀਸ਼ੀਐਂਸੀ ਹੈ, ਪਰ ਅਸੀਂ ਜਿੱਥੇ ਆਪਣੇ ਇਲਾਕੇ ਦੀ ਚਲੋ ਗੱਲ ਕਰਦੇ ਹਾਂ, ਇਹ ਫੈਮਿਲੀ ਬੇਸਡ ਸਾਰੇ ਫਾਰਮਰ ਹੈ, ਸਾਰਾ ਪਰਿਵਾਰ ਕੰਮ ਕਰਦਾ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਖੇਤੀ ਖਸਮਾ ਖੇਤੀ ਦੇ ਜਿੰਨੇ ਕੁ ਬੰਦੇ ਹੋਣ ਓਨੇ ਵਧੀਆ ਹੈ। ਪਰ ਜਿਹੜੀ ਲੇਬਰ ਦੀ ਗੱਲ ਕਰਦੇ ਹਾਂ ਕਿ ਹੁਣ ਦੇਖੋ ਬੇਰੀ ਦੇ ਵਿੱਚ ਪੜਾਈ ਨੂੰ ਬੜੀ ਲੇਬਰ ਚਾਹੀਦੀ ਹੁੰਦੀ ਹੈ, ਉਸ ਵੇਲੇ ਫਸਲ ਸਾਂਭਣੀ ਹੁੰਦੀ ਹੈ। ਔਰ ਸਾਡਾ ਜਿਹੜਾ ਫਰੈਸ਼ ਮਾਈਗ੍ਰੇਸ਼ਨ ਹੋਈ ਹੈ 2000 ਤੋਂ ਲੈ ਕੇ ਹੁਣ ਤੱਕ, ਸਾਡੇ ਸਟੂਡੈਂਟ ਭਾਈਚਾਰਾ ਕਾਫੀ ਇੱਥੇ ਆਇਆ, ਹੁਣ ਸੈਟਲ ਵੀ ਹੋ ਰਿਹਾ ਆ, ਔਰ ਉਹਨਾਂ ਨੇ ਕਾਫੀ ਇਸ ਏਰੀਏ ਨੂੰ ਬੜਾਵਾ ਦਿੱਤਾ ਆ, ਆਏ ਆ ਇੱਥੇ ਪੜ੍ਹੇ ਆ ਸੈਟਲ ਹੋਏ ਆ ਕੰਮ ਕੀਤੇ ਨੇ, ਤੇ ਹੁਣ ਆਪਣੇ ਫਾਰਮ ਵੀ ਲੈ ਰਹੇ ਨੇ ਹੌਲੀ ਹੌਲੀ। ਸੋ ਕਾਫੀ ਉਹਨਾਂ ਦੀ ਹੈਲਪ ਕਾਫੀ ਹੋਈ ਹੈ ਸਾਡੇ ਇਲਾਕੇ ਨੂੰ। ਦੂਸਰੀ ਜਿਹੜੀ ਪਿਛਲੇ  3-4 ਸਾਲ ਤੋਂ ਟ੍ਰੈਂਡ ਹੋ ਰਿਹਾ ਕਿ ਆਸਟ੍ਰੇਲੀਅਨ ਗਵਰਨਮੈਂਟ ਨੇ ਕਈ ਦੇਸ਼ਾਂ ਦੇ ਜਿਹੜੇ ਬੈਕਪੈਕਰਸ ਨੇ ਵਰਕ ਹੋਲੀਡੇ ਵੀਜ਼ਾ ਖੋਲ੍ਹੇ ਨੇ, ਉਹਦੇ ਨਾਲ ਬੈਕਪੈਕਰ ਕਾਫੀ ਆ ਰਹੇ ਨੇ ਇਹਨਾਂ ਇਸ ਇਲਾਕਿਆਂ ਦੇ ਵਿੱਚ ਕੰਮ ਕਰਨ ਵਾਸਤੇ। ਸੋ ਉਹ ਵੀ ਕਾਫੀ ਹੈਲਪ ਹੋ ਰਹੀ ਹੈ, ਜਿਸ ਦੇ ਨਾਲ ਜਿਹੜੀਆਂ ਜ਼ਮੀਨਾਂ ਖਾਲੀ ਪਈਆਂ ਸੀ ਲੇਬਰ ਦੁੱਖੋਂ 2000 ਤੋਂ ਪਹਿਲਾਂ, ਉਹਨਾਂ ਫਾਰਮਰਾਂ ਨੂੰ ਮੌਕਾ ਮਿਲ ਗਿਆ ਆਪਣਾ ਕੰਮ ਵਧਾਉਣ ਦੇ ਲਈ। ਔਰ ਗਵਰਨਮੈਂਟ ਨੇ ਸੁਣੀਆਂ ਵੀ ਆ, ਅਸੀਂ ਡੈਲੀਗੇਸ਼ਨ ਵੀ ਲੈ ਕੇ ਜਾਂਦੇ ਰਹੇ ਹਾਂ ਕਿ ਸਾਡੀਆਂ ਜ਼ਮੀਨਾਂ ਖਾਲੀ ਪਈਆਂ, ਲੇਬਰ ਦੁੱਖੋਂ ਡਿਵੈਲਪ ਨਹੀਂ ਹੋ ਰਹੀਆਂ, ਤੇ ਉਹਨਾਂ ਨੇ ਸੁਣੀਆਂ ਵੀ ਆ, ਇਹੋ ਜਿਹੀਆਂ ਪਾਲਿਸੀਆਂ ਲੈ ਕੇ ਵੀ ਆ ਰਹੇ ਨੇ। 4-5-7 ਦੀ ਪਾਲਿਸੀ ਬੜੀ ਕਾਮਯਾਬ ਹੈ ਇਸ ਏਰੀਏ ਦੇ ਵਿੱਚ, ਫਰੈਸ਼ ਆਮਦ ਹੋ ਰਹੀ ਹੈ, ਸਕਿੱਲਡ ਬੰਦੇ ਆ ਰਹੇ ਨੇ, ਫਾਰਮਰ ਆ ਰਹੇ ਨੇ, ਤੇ ਵੱਧ ਰਿਹਾ। ਸੋ ਲੇਬਰ ਦੀ ਕੋਈ ਬਹੁਤੀ ਜ਼ਿਆਦਾ
ਕਿੱਲਤ ਨਹੀਂ ਹੈ,
ਨਹੀਂ ਹੈਗੀ,
ਤੇ ਉਸ ਮਾਮਲੇ 'ਚ ਕਿਸਾਨ ਖੁਸ਼ ਹੈ। ਹਾਂਜੀ,
ਸਟਿਲ ਹਜੇ ਬਹੁਤ ਕੰਮ ਕਰਨ ਵਾਲਾ ਆ, ਖਾਸ ਕਰਕੇ ਲੇਬਰ ਮਾਰਕੀਟ ਦੇ ਵਿੱਚ, ਕਿਉਂਕਿ ਕੋਈ ਵੀ ਬੰਦਾ ਬਾਹਰੋਂ ਆਉਂਦਾ ਆ ਉਹ ਚਾਹੁੰਦਾ ਹੈ ਵੀ ਉਹ ਆਸਟ੍ਰੇਲੀਆ ਦੇ ਵਿੱਚ ਸੈਟਲ ਹੋ ਜਾਵੇ। ਸੋ ਸਾਡੀ ਇੱਥੇ ਗਰੋਅਰ ਦੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਵੱਖਰੇ ਵੱਖਰੇ ਡਿਪਾਰਟਮੈਂਟਾਂ ਨੂੰ ਲੌਬੀ ਕਰੀਏ ਕਿ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਸੈਟਲ ਕੀਤਾ ਜਾਵੇ, ਉਹ ਕਿਤੇ ਕੱਚੇ ਦੇ ਕੱਚੇ ਨਾ ਰਹਿ ਜਾਣ। ਸਟੂਡੈਂਟ ਵੀਰ ਨੂੰ ਵੀ, ਵੀਰਾਂ ਨੂੰ ਵੀ ਇਹੀ ਕਹਿੰਦੇ ਹਾਂ ਕਿ ਤੁਸੀਂ ਪੜ੍ਹੋ, ਪ੍ਰੋਪਰ ਕੰਮ ਕਰੋ, ਤੇ ਤੁਹਾਨੂੰ ਸੈਟਲ ਹੋਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ। ਸੋ ਅਸੀਂ ਵੀ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਗਵਰਨਮੈਂਟ ਲੈਵਲ ਤੇ ਡੈਲੀਗੇਸ਼ਨ ਲੈ ਕੇ ਜਾਂਦੇ ਹਾਂ, ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਦੇ ਹਾਂ
ਜੀ। ਅਮਨ ਜੀ, ਜਾਂਦੇ ਜਾਂਦੇ ਮੈਂ ਤੁਹਾਨੂੰ ਉਹ ਸਵਾਲ ਪੁੱਛਣਾ ਜਿਹੜਾ ਲੋਕ ਤੁਹਾਨੂੰ ਅਕਸਰ ਪੁੱਛਦੇ ਆ, ਤੁਹਾਡੇ ਕੋਲ ਆਉਂਦੇ ਹੋਣੇ ਆ ਜੀ, ਖੇਤੀਬਾੜੀ ਕਰਨੀ ਚਾਹੁੰਦੇ ਆ, ਦੱਸੋ ਕਿੱਦਾਂ ਕਰੀਏ। ਅਫਕੋਰਸ ਪਹਿਲਾ ਸਵਾਲ ਤਾਂ ਡਿਪੈਂਡ ਕਰਦਾ ਕਿ ਤੁਹਾਡੇ ਕੋਲ ਇਨਵੈਸਟਮੈਂਟ ਕਿੰਨੀ ਹੈ, ਹੈ ਨਾ, ਪੱਲੇ ਨਹੀਂ ਧੇਲਾ ਤੇ ਕਰਦੀ ਮੇਲਾ ਮੇਲਾ, ਉਹ ਕਹਿੰਦੇ ਨਾ ਸਿਰੋਂ ਨੰਗੀ ਤੇ ਭਖੜੇ 'ਚ ਕਲਾਬਾਜ਼ੀਆਂ, ਪੈਸੇ ਧੇਲੇ ਦੀ ਕਿੰਨੀ ਕੁ ਇਨਵੈਸਟਮੈਂਟ ਚਾਹੀਦੀ ਹੈ ਜੇ ਆਪਾਂ 100 ਏਕੜ ਦੀ ਖੇਤੀ ਕਰਨੀ ਹੋਵੇ ਬਲੂਬੈਰੀ ਦੀ?
ਨਹੀਂ ਜੀ, 100 ਏਕੜ ਬਹੁਤ ਜ਼ਿਆਦਾ ਹੈ, 10 ਏਕੜ ਦੀ ਗੱਲ ਆਪਾਂ ਕਰਦੇ ਹਾਂ,
ਠੀਕ ਹੈ।
100 ਏਕੜ ਤੱਕ ਹਜੇ ਆਪਣੇ ਪੁਰਾਣੇ ਗਰੋਅਰ ਵੀ ਇੱਥੇ ਸਕੇਲ ਤੱਕ ਨਹੀਂ ਪਹੁੰਚ ਸਕੇ।
ਅੱਛਾ ਜੀ,
ਇਸ ਤਰ੍ਹਾਂ ਕਿ ਸਕੇਲ ਤੇ ਡਿਪੈਂਡ ਕਰਦਾ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਵਿਲ ਪਾਵਰ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਖੇਤੀ ਕਰਨੀ ਹੀ ਕਰਨੀ ਹੈ, ਠੀਕ ਹੈ ਜੀ। ਔਰ ਕੁਦਰਤੀ ਕੁਦਰਤ ਦੇ ਨਾਲ ਜੂਝਣਾ ਹੈ, ਇਹ ਵੀ ਇੱਕ ਮਾਇੰਡ ਦੇ ਵਿੱਚ ਸੈੱਟ ਹੋਣਾ ਚਾਹੀਦਾ। ਦੂਸਰੀ ਇਹ ਹੈ ਕਿ ਅਗਰ ਹਸਬੈਂਡ ਵਾਈਫ ਦੋਨੋਂ ਖੇਤੀ ਕਰਨਾ ਚਾਹੁੰਦੇ ਆ ਤਾਂ ਇਸ ਫੀਲਡ ਦੇ ਵਿੱਚ ਆਉਣਾ ਚਾਹੀਦਾ। ਅਗਰ ਨਹੀਂ ਆ ਸਕਦੇ ਤੁਹਾਡੀ ਵਾਈਫ ਜਾਂ ਤੁਹਾਡੇ ਨਿਆਣੇ ਤਾਂ ਇਸ ਫੀਲਡ ਦੇ ਵਿੱਚ ਨਹੀਂ ਆਉਣਾ ਚਾਹੀਦਾ, ਇਹ ਫੈਮਿਲੀ ਵਰਕ ਆ, ਪਹਿਲੀ ਗੱਲ ਤਾਂ ਇਹ ਆ। ਦੂਸਰੀ ਗੱਲ ਇਹ ਵੀ ਹੋ ਸਕਦਾ ਹੈ ਕਿ ਇੱਕ ਜਣੇ ਨੂੰ ਦੋਨਾਂ ਚੋਂ ਕੰਮ ਕਰਨਾ ਪਵੇ ਬਾਹਰ, ਤੇ ਇੱਕ ਜਾਂ ਦੋ ਸਾਲ ਪੈਸੇ ਵਿੱਚ ਪਾਉਣੇ ਪੈਣ ਖੇਤੀ ਦੇ ਵਿੱਚ। ਤੇ ਮੈਂ ਰੂਲ ਆਫ ਦਾ ਥੰਮ ਦੱਸਦਾ ਕਿ ਖੇਤੀ ਦੀ ਜਿਹੜੀ ਐਵਰੇਜ ਆ ਉਹ 5 ਸਾਲ ਦੀ ਗਿਣਨੀ ਚਾਹੀਦੀ ਆ। ਹੋ ਸਕਦਾ ਕਿ ਪਹਿਲੇ ਤੁਹਾਡੇ 2 ਸਾਲ ਤੁਹਾਨੂੰ ਕੁਛ ਵੀ ਨਾ ਬਣੇ, ਤੁਹਾਡੇ ਕੋਲੋਂ ਪੈਸੇ ਪੈਣ, ਪਰ ਇੱਕ ਜਾਂ 2 ਸਾਲ ਇਹੋ ਜਿਹੇ ਵੀ ਆਣ ਕੇ ਪਿਛਲੇ 5 ਸਾਲਾਂ ਦੇ ਜਾਂ ਅਗਲੇ 5 ਸਾਲਾਂ ਦੇ ਪੈਸੇ ਵੀ ਪੂਰੇ ਹੋ ਜਾਣ। ਸੋ ਇਹੋ ਜਿਹੇ ਮਾਇੰਡ ਸੈੱਟ ਲੈ ਕੇ ਖੇਤੀ ਦੇ ਵਿੱਚ ਐਂਟਰ ਕਰਨਾ ਚਾਹੀਦਾ ਆ। ਔਰ ਤੁਹਾਡੇ ਕੋਲ ਘੱਟੋ ਘੱਟ ਆਸਟ੍ਰੇਲੀਆ ਦੇ ਵਿੱਚੋਂ 5 ਸਾਲ ਦਾ ਸਰਮਾਇਆ ਪਿਛਲਾ ਤੁਹਾਡਾ ਜਮ੍ਹਾਂ ਹੋਣਾ ਚਾਹੀਦਾ ਆ। ਸੋ ਖੇਤੀਬਾੜੀ ਓਵਰਆਲ ਦੇਖੀਏ ਲਾਈਫ ਸਟਾਈਲ ਬਹੁਤ ਵਧੀਆ ਆ, ਤੁਸੀਂ ਬੱਚਿਆਂ ਦੇ ਨਾਲ ਰਹਿੰਦੇ ਹੋ, ਫੈਮਿਲੀ ਦੇ ਨਾਲ ਰਹਿੰਦੇ ਹੋ, ਕੁਦਰਤ ਦੇ ਨਾਲ ਰਹਿੰਦੇ ਹੋ, ਸੈਟਿਸਫੈਕਸ਼ਨ ਮਿਲਦੀ ਹੈ, ਫਿੱਟ ਰਹਿੰਦੇ ਹੋ, ਬਹੁਤ ਬੈਨੀਫਿਟ ਹੈ। ਪਰ ਜੇ ਅਸੀਂ ਕਹੀਏ ਕਿ ਤਨਖਾਹ ਸਾਨੂੰ ਆਉਂਦੀ ਹੈ ਜੀ $800 ਵੀਕ ਦਾ ਆਈ ਜਾਂਦਾ ਹੈ, ਜੋਬ ਕਰਦੇ ਹਾਂ, ਇਸ ਤਰ੍ਹਾਂ ਕਈ ਵਾਰੀ ਨਹੀਂ ਹੁੰਦਾ। ਸੋ ਉਹ ਬਹੁਤ ਸਾਰੇ ਜਿਹੜੇ
ਨਹੀਂ, ਉਹ ਤਾਂ ਮਿੱਟੀ ਨਾਲ ਮਿੱਟੀ ਹੋਣਾ ਪੈਣਾ, ਪੰਜਾਬ 'ਚ ਕਹਿੰਦੇ ਹੁੰਦੇ ਆ ਚਿੱਟਾ ਕੁੜਤਾ ਪਜਾਮਾ ਪਾ ਕੇ ਖੇਤੀ ਨਹੀਂ ਹੁੰਦੀ, ਖੇਤੀ ਨੂੰ ਕੰਮ ਵਾਂਗੂ ਕਰਨਾ ਤਾਂ ਫਿਰ ਖੇਤੀ ਹੁੰਦੀ।
ਉਹ ਫਿਰ ਨਿਰਾਸ਼ਾ ਹੁੰਦੀ ਹੈ ਕਿ ਸਾਨੂੰ ਬਣਿਆ ਨਹੀਂ ਜੀ। ਜਿਹੜੇ ਮਤਲਬ ਵੇਜ ਅਰਨਰ ਹੈ, ਇਟਸ ਵੈਰੀ ਡਿਫਰੈਂਟ ਟੂ ਵੇਜ ਅਰਨਿੰਗ। ਇਹ ਇੱਕ ਬਿਜ਼ਨਸ ਹੈ, ਹੋ ਸਕਦਾ ਬਹੁਤ ਜ਼ਿਆਦਾ ਵੀ ਬਣ ਜਾਣ, ਅਤੇ ਹੋ ਸਕਦਾ 1-2 ਸਾਲ ਪਰ ਡਟੇ ਰਹਿਣਾ ਚਾਹੀਦਾ। ਕੰਮ ਕਰੀ ਜਾਣਾ ਹੀ ਖੇਤੀ ਹੈ, ਇਹ ਇੱਕ ਅਖਾਣ ਬਣਿਆ ਹੋਇਆ। ਸੋ ਜੇ ਇਨਵੈਸਟਮੈਂਟ ਕਰਨੀ ਹੋਵੇ, ਮੰਨ ਲਓ ਬਲੂਬੈਰੀ ਦੀ ਹੀ ਕਰਨੀ ਹੋਵੇ, ਤਾਂ ਘੱਟੋ ਘੱਟ ਜੇ 10 ਏਕੜ ਤੁਸੀਂ ਬੇਰੀ ਸਟਾਰਟ ਕਰਨੀ ਹੈ ਤਾਂ ਤੁਹਾਨੂੰ 6-7 ਲੱਖ ਡਾਲਰ ਤੁਹਾਨੂੰ ਚਾਹੀਦਾ ਹੈ, ਚਾਹੇ ਤੁਸੀਂ ਉਹ ਆਪਣਾ ਉਹਦੇ 'ਚ 2 ਲੱਖ ਹੋਵੇ ਜਾਂ ਲੋਨ ਲੈ ਕੇ ਕਰਨਾ ਹੋਵੇ। ਸੋ 7-8 ਲੱਖ ਦੇ ਵਿਚਾਲੇ ਤੁਸੀਂ ਮਤਲਬ 2 ਸਾਲ ਲਾ ਕੇ 10 ਏਕੜ ਬੇਰੀ ਸੈੱਟ ਕਰ ਸਕਦੇ ਹਾਂ, ਵਿਚ ਵਿਲ ਬੀ ਮੋਰ ਦੈਨ ਇਨਫ ਫੋਰ ਫੈਮਿਲੀ। ਤੁਹਾਨੂੰ ਉਹਦੇ ਵਿੱਚ ਬਾਅਦ ਦੇ ਵਿੱਚ ਤੜਾਈ ਲਈ ਬੰਦੇ ਵੀ ਰੱਖਣੇ ਪੈ ਸਕਦੇ ਨੇ, ਤੇ ਤੁਹਾਨੂੰ ਗੁੱਡ ਇਨਕਮ ਵੀ ਲੈ ਸਕਦੇ।
ਜਿਵੇਂ ਤੁਸੀਂ ਦੱਸਿਆ ਇੱਕ ਫੈਮਿਲੀ ਬਿਜ਼ਨਸ ਆ। ਸੋ ਅਮਨ ਜੀ, ਜਾਂਦੇ ਜਾਂਦੇ ਮੈਨੂੰ ਇਹ ਵੀ ਦੱਸੋ ਕਿ ਸੋ ਕੀ ਕਾਰਨ ਆ ਕਿ ਨੌਜਵਾਨ ਪੀੜ੍ਹੀ ਖੇਤੀ ਤੋਂ ਦੂਰ ਹੋ ਰਹੀ ਆ, ਨਿਆਣੇ ਨਿੱਕੇ ਵਲਗੁਲਗੇ ਤੋਂ ਭੱਜ ਭੱਜ ਕੇ ਸਿਟੀ ਵੱਲ ਨੂੰ ਆ ਰਹੇ ਆ? ਕਿਉਂਕਿ ਮੈਂ ਕੱਲ੍ਹ ਸਟੈਟਿਸਟਿਕਸ ਪੜ੍ਹਦਾ ਸੀ ਖੇਤੀਬਾੜੀ ਨਾਲ ਸੰਬੰਧਿਤ, ਆਸਟ੍ਰੇਲੀਆ ਦੇ ਜਿਹੜੀ ਗੌਰਮੈਂਟ ਦੇ ਫੈਕਟਸ ਨੇ, ਉਹਦੇ 'ਚ ਲਿਖਿਆ ਸੀ ਕਿ ਆਸਟ੍ਰੇਲੀਆ ਦੇ ਜਿਹੜੀ ਕਿਸਾਨ ਦੀ ਐਵਰੇਜ ਉਮਰ ਆ ਜਿਹੜਾ ਖੇਤੀਬਾੜੀ ਦਾ ਧੰਦੇ ਨਾਲ ਵਿੱਚ ਜੁੜਿਆ ਹੋਇਆ, ਉਹਦੀ ਐਵਰੇਜ ਉਮਰ 52-54 ਸਾਲ ਆ
ਜੀ। ਵੈਸੇ ਹੁਣ ਟ੍ਰੈਂਡ ਚੇਂਜ ਹੋ ਗਿਆ ਜੀ, ਪਿਛਲੇ 3-2 ਸਾਲ ਤੋਂ ਹੁਣ ਸ਼ਹਿਰਾਂ ਤੋਂ ਭੱਜ ਕੇ ਵਾਪਸ ਫਿਰ ਆ ਰਹੇ ਨੇ ਇਹਨਾਂ ਇਲਾਕਿਆਂ ਦੇ ਵਿੱਚ, ਕਿਉਂਕਿ ਕਾਫੀ ਔਰਗਨਾਈਜ਼ਡ ਖੇਤੀ ਹੋ ਰਹੀ ਹੈ ਹੁਣ ਸਾਡੇ ਇਲਾਕੇ ਦੇ ਵਿੱਚ। ਤੇ ਤੁਸੀਂ ਆਰਾਮ ਲੈ ਜਾਓਗੇ ਪ੍ਰੀਤਿੰਦਰ ਜੀ, ਕਿ ਰੈਗੂਲਰ ਬੇਸਿਸ ਤੇ ਰੇਡੀਓ ਦੇ ਵਿੱਚ ਹੋਣ ਕਰਕੇ ਜਾਂ ਮੀਡੀਆ ਦੇ ਵਿੱਚ ਹੋਣ ਕਰਕੇ ਮੈਨੂੰ ਫੋਨ ਕਾਲਸ ਆਉਂਦੀਆਂ ਯੰਗਸਟਰਸ ਦੀਆਂ, ਉਹ ਖੇਤੀ ਦੇ ਵਿੱਚ ਆਉਣਾ ਚਾਹੁੰਦੇ ਨੇ ਐਕਚੁਅਲੀ, ਤੇ ਦੇ ਨੀਡ ਇਨਫੋਰਮੇਸ਼ਨ, ਤੇ ਉਹਨਾਂ ਨੂੰ ਅਸੀਂ ਇਨਫੋਰਮੇਸ਼ਨ ਵੀ ਪ੍ਰੋਵਾਈਡ ਕਰਦੇ ਹਾਂ। ਸੋ ਟ੍ਰੈਂਡ ਖੇਤੀ ਵੱਲ ਹੋ ਰਿਹਾ, ਕਿਉਂਕਿ ਇਸ ਇਲਾਕੇ ਦੇ ਵਿੱਚ ਹੁਣ ਕਾਫੀ ਮਤਲਬ ਪ੍ਰੋਸਪੈਰਿਟੀ ਹੈ ਖੇਤੀ ਦੇ ਵਿੱਚ। ਸੋ ਜਿਹੜੇ ਪੁਰਾਣੇ ਬੱਚੇ ਸਨ, ਉਹਨਾਂ ਦੇ ਬੱਚੇ ਸਨ, ਉਹ ਸ਼ਹਿਰਾਂ ਨੂੰ ਚਲੇ ਗਏ, ਉਹ ਵੀ ਵਾਪਸ ਹੁਣ।
ਸੋ ਤੁਹਾਡੇ ਮੁਤਾਬਕ ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਿਆਦਾ, ਚੇਤਨਤਾ ਲਿਆਉਣ ਦੀ ਜ਼ਿਆਦਾ ਲੋੜ ਆ, ਕਿਉਂਕਿ ਖੇਤੀ ਬਾਰੇ ਬਹੁਤ ਮਾੜੀਆਂ ਕਈ ਵਾਰ ਧਾਰਨਾਵਾਂ ਬਣੀਆਂ ਜਿਨ੍ਹਾਂ ਨੂੰ ਓਵਰਕਮ ਕਰਨਾ ਚਾਹੀਦਾ?
ਦੈਟਸ ਰਾਈਟ, ਤੁਸੀਂ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਇੰਡੀਆ ਦੇ ਵਿੱਚ ਜਿਹੜਾ ਆਪਣਾ ਅਸੀਂ ਵਕਾਰ ਗਵਾਇਆ ਖੇਤੀ ਦਾ, ਉਹ ਜਿਹੜਾ ਟੈਬੂ ਹੈ ਜਾਂ ਉਹ ਜਿਹੜੇ ਨੈਗੇਟਿਵਿਟੀ ਸਾਨੂੰ ਇੱਥੇ ਆ ਕੇ ਵੀ ਇਹੀ ਕਹਿੰਦੇ ਨਹੀਂ ਯਾਰ ਖੇਤੀ ਨਹੀਂ, ਅਸੀਂ ਖੇਤੀ ਤੋਂ ਤਾਂ ਭੱਜ ਕੇ ਆਏ ਹਾਂ ਜਾਂ ਉੱਤੋਂ ਤਾਂ ਛੱਡ ਗਏ, ਅਸੀਂ ਤਾਂ ਕਾਲਰ ਜੋਬ ਕਰਨੀ ਆ। ਪਰ ਜਦੋਂ ਕਾਲਰ ਜੋਬ ਦੇ ਆਪਣੀਆਂ ਚੈਲੰਜਸ ਨੇ, ਤੇ ਜਦੋਂ ਇੱਥੇ ਹੁਣ ਆਸਟ੍ਰੇਲੀਆ ਦੇ ਵਿੱਚ ਕਾਫੀ ਰਿਸਪੈਕਟ ਹੈ ਫਾਰਮਰ ਦੀ, ਜਦੋਂ ਉਹ ਦੇਖਦੇ ਨੇ ਫਾਰਮਰ ਦੀ ਰਿਸਪੈਕਟ, ਤਾਂ ਉਹਨਾਂ ਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਕਿ ਸਾਡਾ ਤਾਂ ਜੱਦੀ ਪੁਸ਼ਤੀ ਕੰਮ ਹੈ, ਵਾਈ ਸ਼ੁੱਡ ਨੋਟ ਬੀ ਡੂਇੰਗ ਦਿਸ, ਨਾ ਅਸੀਂ ਕਿਉਂ ਨਹੀਂ ਇਹ ਕਰ ਸਕਦੇ, ਸਾਡੇ ਤਾਂ ਖੂਨ ਦੇ ਵਿੱਚ। ਸੋ ਹੁਣ ਜਿਹੜਾ ਟ੍ਰੈਂਡ ਹੈ ਉਹ ਆ ਰਿਹਾ, ਐਂਡ ਪਲੱਸ ਵੀ ਨੀਡ ਰੋਲ ਮਾਡਲਸ ਆਸਟ੍ਰੇਲੀਆ ਦੇ ਵਿੱਚ ਜਿਹੜੇ ਨੇ ਖੇਤੀਬਾੜੀ, ਜਿੱਦਾਂ ਹੁਣ ਗਰੇਵਾਲ ਬ੍ਰਦਰਸ ਆ, ਦੇ ਆਰ ਬਿਕਮਿੰਗ ਰੋਲ ਮਾਡਲਸ ਫੋਰ ਅਵਰ ਐਗਰੀਕਲਚਰ ਪੀਪਲ, ਹੈ ਨਾ। ਜਨਾਮਨ ਸਿੰਘ ਹੋਣੀ ਆ, ਗ੍ਰਿਫਤ ਦੇ ਵਿੱਚ ਆ, ਵਲਗੁਲਗੇ ਦੇ ਵਿੱਚ ਅਨੇਕਾਂ ਫੈਮਿਲੀਆਂ ਨੇ ਜਿਹੜੀਆਂ ਰੋਲ ਮਾਡਲਸ ਬਣੀਆਂ ਹੋਈਆਂ ਨੇ, ਹੈ ਨਾ। ਸੋ ਜਦੋਂ ਅਸੀਂ ਨਾ ਰੋਲ ਮਾਡਲਸ ਨੂੰ ਲੈ ਕੇ ਆਉਂਦੇ, ਹੁਣ ਤੁਸੀਂ ਚਲੋ ਮੇਰੀ ਇੰਟਰਵਿਊ ਕਰਾ ਰਹੇ ਹਾਂ, ਸਮ ਪੀਪਲ ਮੇ ਗੈਟ ਮੋਟੀਵੇਟਡ, ਹੈ ਨਾ, ਤੇ ਯੂ ਆਰ ਡੂਇੰਗ ਦ ਜੋਬ, ਫੇਸਬੁੱਕ ਤੇ ਵੀ ਲੋਕੀ ਫੋਟੋਆਂ ਦੇਖਦੇ ਨੇ। ਸੋ ਪੀਪਲ ਆਰ ਗੈਟਿੰਗ ਮੋਟੀਵੇਟਡ, ਬਹੁਤ ਵਧੀਆ ਰੁਝਾਨ ਹੈ ਤੇ ਵਾਪਸ ਆ ਰਹੇ ਨੇ। ਮੇਰਾ ਖਿਆਲ ਆਸਟ੍ਰੇਲੀਆ ਬਹੁਤ ਲੱਕੀ ਹੈ ਕਿ ਅਸੀਂ ਆਰਗਨਾਈਜ਼ਡ ਆ ਸਾਰੇ, ਔਰ ਹੋਪਫੁਲੀ ਅਸੀਂ ਬਹੁਤ ਸਾਰੇ ਯੰਗਸਟਰ ਜਿਹੜੇ ਆ ਫਾਰਮਿੰਗ ਦੇ ਵਿੱਚ ਵਾਪਸ ਲਿਆਵਾਂਗੇ।
ਜੀ ਅਮਨਦੀਪ ਜੀ, ਗੱਲਬਾਤ ਕਰਕੇ ਮਨ ਨੂੰ ਬੜੀ ਤਸੱਲੀ ਹੋਈ, ਬੜੀ ਖੁਸ਼ੀ ਹੋਈ, ਬੜਾ ਚੰਗਾ ਲੱਗਿਆ। ਇਹ ਸ਼ਬਦ ਸਾਂਝ ਬਣਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਪ੍ਰੀਤਿੰਦਰ ਜੀ ਤੁਹਾਡਾ ਵੀ ਤੇ SBS ਦੇ ਲਿਸਨਰਸ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਮੈਨੂੰ ਮੌਕਾ ਦਿੱਤਾ ਆਪਣੀ ਖੇਤੀਬਾੜੀ ਤਜਰਬੇ ਸਾਂਝੇ ਕਰਨ ਦਾ। ਸ਼ੁਕਰੀਆ,
ਮਿਹਰਬਾਨੀ ਜੀ।